ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹਉ ਰੰਗ ਰਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਨ ਦਾ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਅਤੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ, ਜਿਨ੍ਹਾਂ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਆਪਾਂ ਨੂੰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸੰਸਾਰ ਦੇ ਉੱਤੇ ਬਹੁਤ ਵੱਡੇ ਵੱਡੇ ਦਾਨੀ ਹੋਏ ਹੈ, ਜਿਨ੍ਹਾਂ ਦਾ ਦਾਨ ਕਰਨ ਕਰਕੇ ਦੁਨੀਆਂ ਦੇ ਵਿੱਚ ਬੜਾ ਪ੍ਰਸਿੱਧ ਨਾਮ ਹੈ। ਗੁਰਬਾਣੀ ਵਿੱਚ ਵੀ ਚਾਰ ਤਰ੍ਹਾਂ ਦੇ ਦਾਤਿਆਂ ਦਾ ਜ਼ਿਕਰ ਆਉਂਦਾ ਹੈ। ਸਤੀਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ, ਦੇ ਦੇ ਮੰਗ ਹੈ ਸਹਿਸਾ ਗੂਣਾ ਸੋਭ ਕਰੇ ਸੰਸਾਰ। ਇੱਕ ਤਾਂ ਉਹ ਦਾਤੇ ਹੈ ਜਿਨ੍ਹਾਂ ਨੂੰ ਸੱਤ ਪ੍ਰਤੱਗੀ ਦਾਨੀ ਕਿਹਾ ਜਾਂਦਾ ਹੈ, ਭਾਵ ਜਿਹੜੇ ਮਨ ਵਿੱਚ ਇਹ ਨਿਮਰਤਾ ਰੱਖਦੇ ਹੈ ਔਰ ਇਹ ਭਾਵ ਵੀ ਰੱਖਦੇ ਹੈ ਕਿ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜਿੰਨੀਆਂ ਵੀ ਦਾਤਾਂ ਤੁਸੀਂ ਬਖਸ਼ਿਸ਼ ਕੀਤੀਆਂ ਹਨ, ਇਹ ਸਾਰੀਆਂ ਦਾਤਾਂ ਤੁਹਾਡੀ ਕਿਰਪਾ ਦੁਆਰਾ ਹੀ ਪ੍ਰਾਪਤ ਹੋਈਆਂ ਹਨ। ਜੇ ਮਹਾਰਾਜ ਕਿਰਤ ਦੇ ਵਿੱਚ ਬਰਕਤ ਪਾਈ ਹੈ ਤਾਂ ਦਸਾਂ ਨਹੁੰ ਦੀ ਕਿਰਤ ਨੂੰ ਕਮਾਉਣ ਵਾਲੇ ਹੱਥ ਵੀ ਤੁਹਾਡੇ ਬਖਸ਼ਿਸ਼ ਕੀਤੇ ਹੋਏ ਹੈ। ਜੇ ਕਿਰਤ ਵੀ ਦਿੱਤੀ, ਉਹ ਵੀ ਆਪ ਜੀ ਦੀ ਦਿੱਤੀ ਹੈ। ਜੇ ਕਿਰਤ ਵਿੱਚ ਬਰਕਤਾਂ ਪਾਈਆਂ, ਸਫਲਤਾਵਾਂ ਬਖਸ਼ੀਆਂ, ਉਹ ਵੀ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਹੈ, ਤੇ ਦਾਨ ਦੇਣ ਦਾ ਸ਼ੁਭ ਸੰਕਲਪ ਵੀ ਤੁਹਾਡੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਪੈਦਾ ਹੋਇਆ। ਸ਼ੁਭ ਸੰਕਲਪ ਜਦੋਂ ਮਨੁੱਖ ਦੇ ਅੰਦਰ ਪੈਦਾ ਹੋਣ ਲੱਗ ਜਾਣ, ਉਦੋਂ ਮਨੁੱਖ ਦੇ ਕਰਮ ਜਾਗ ਪੈਂਦੇ ਹਨ। ਸ਼ੁਭ ਸੰਕਲਪ, ਚੰਗੇ ਖਿਆਲ, ਚੰਗੇ ਫੁਰਨੇ, ਚੰਗੀਆਂ ਵਿਚਾਰਾਂ ਮਨ ਦੇ ਅੰਦਰ ਪੈਦਾ ਹੋਣੀਆਂ, ਇਹ ਕਿਸੇ ਸੁਭਾਗੇ ਜੀਵ ਦੇ ਅੰਦਰ ਹੀ ਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਪੈਦਾ ਹੁੰਦੇ ਹੈ। ਨਹੀਂ ਤਾਂ ਮਨ ਦੇ ਅੰਦਰ ਬੁਰੇ ਸੰਕਲਪ ਇੰਨੇ ਉੱਠਦੇ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ। ਬੜੇ ਭੈੜੇ ਭੈੜੇ ਸੰਕਲਪ, ਬੜੇ ਭੈੜੇ ਭੈੜੇ ਖਿਆਲ, ਔਰ ਕਈ ਵਾਰੀ ਬੰਦਾ ਚੰਗਾ ਖਿਆਲ ਆਉਣ ਤੋਂ ਚੰਗੇ ਕਰਮ ਕਰਨ ਵੱਲ ਨੂੰ ਆਪਣਾ ਕਦਮ ਪੁੱਟਦਾ ਹੈ, ਪਰ ਉਸ ਦੇ ਚੰਗੇ ਖਿਆਲ ਅੱਗੇ ਭੈੜੇ ਖਿਆਲ ਜਿਹੜੇ ਆ ਦੀਵਾਰ ਬਣ ਜਾਂਦੇ ਆ, ਉਹਨੂੰ ਰੋਕ ਦਿੰਦੇ ਹੈ। ਇਸ ਕਰਕੇ ਸ਼ੁਭ ਸੰਕਲਪ ਪੈਦਾ ਹੋਣਾ ਇਹ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਮਹਾਰਾਜ ਦਾਨ ਕਰਨ ਦਾ ਜਿਹੜਾ ਸੰਕਲਪ ਵੀ ਪੈਦਾ ਕੀਤਾ, ਇਹ ਵੀ ਤੁਸੀਂ ਪੈਦਾ ਕੀਤਾ। ਇਸ ਕਰਕੇ ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਹੈ, ਪੂਰੀ ਨਿਸ਼ਕਾਮਤਾ ਰੱਖ ਕੇ ਪਰਮੇਸ਼ਰ ਦਾ ਸਮਝ ਕੇ ਪਰਮੇਸ਼ਰ ਨੂੰ ਅਰਪਿਤ ਕਰ ਦੇਣਾ, ਵਾਹਿਗੁਰੂ ਨੂੰ ਭੇਟਾ ਕਰ ਦੇਣਾ। ਜੇ ਕਿਸੇ ਨੂੰ ਵਸਤਰ ਦੇ ਰਿਹਾ ਤਾਂ ਮਨ ਵਿੱਚ ਇਹ ਭਾਵਨਾ ਹੁੰਦੀ ਹੈ ਸਤਿਪ੍ਰਤੱਗੀ ਦਾਨੀ ਦੇ ਕਿ ਵਸਤਰ ਵੀ ਮੇਰੇ ਕੋਲੋਂ ਪਰਮੇਸ਼ਰ ਆਪ ਅੰਗੀਕਾਰ ਕਰ ਰਿਹਾ ਹੈ। ਜੇ ਧਨ ਦਿੰਦਾ ਤਾਂ ਇਹ ਉਹਦੇ ਮਨ ਵਿੱਚ ਇਹ ਭਾਵਨਾ, ਇਹ ਖਿਆਲ ਹੁੰਦਾ ਹੈ ਕਿ ਇਹ ਵਾਹਿਗੁਰੂ ਪਰਮੇਸ਼ਰ ਆਪ ਮੈਥੋਂ ਲੈ ਰਿਹਾ ਹੈ। ਜੇ ਅੰਨ ਦਾ ਦਾਨ ਕੋਈ ਲੈਂਦਾ ਹੈ ਤਾਂ ਇਹੋ ਹੀ ਸਮਝਦਾ ਮੇਰੇ ਤੋਂ ਪਰਮੇਸ਼ਰ ਆਪ ਕਿਰਪਾ ਕਰਕੇ ਅੰਗੀਕਾਰ ਕਰਦਾ ਹੈ, ਲੈਂਦਾ ਹੈ। ਜੋ ਜੋ ਵਸਤੂਆਂ ਦਿੰਦਾ ਉਸ ਦੇ ਪ੍ਰਤੀ ਮਨ ਵਿੱਚ ਇਹੋ ਹੀ ਭਾਵ ਰੱਖਣਾ ਕਿ ਪਰਮੇਸ਼ਰ ਵਾਹਿਗੁਰੂ ਹੀ ਮੇਰੇ ਤੋਂ ਅੰਗੀਕਾਰ ਕਰ ਰਿਹਾ, ਮੇਰਾ ਭਲਾ ਕਰਨ ਵਾਸਤੇ, ਮੈਨੂੰ ਤਾਰਨ ਵਾਸਤੇ। ਹੋਰ ਕੋਈ ਵੀ ਮਨ ਵਿੱਚ ਇੱਛਾ ਨਹੀਂ ਰੱਖਣੀ। ਜਿਵੇਂ ਸਤਿਗੁਰੂ ਫਰਮਾਨ ਕਰਦੇ ਆ ਗੁਰਬਾਣੀ ਵਿੱਚ, ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿਤੋ ਬਹੁਤਾ। ਕਈ ਸੇਵਾ ਥੋੜ੍ਹੀ ਕਰਦੇ ਹੈ, ਮੰਗਾਂ ਬਹੁਤ ਵੱਡੀਆਂ ਰੱਖ ਦਿੰਦੇ ਹਨ ਸਤਿਗੁਰੂ ਦੇ ਅੱਗੇ। ਪਰ ਜਿਹੜਾ ਸਤਿਪ੍ਰਤੱਗੀ ਦਾਨੀ ਹੁੰਦਾ ਉਹ ਨਿਸ਼ਕਾਮੀ ਹੁੰਦਾ, ਉਹਦੇ ਮਨ ਵਿੱਚ ਕੋਈ ਇੱਛਾ ਵੀ ਨਹੀਂ ਹੁੰਦੀ। ਕਈ ਵਾਰੀ ਬੰਦਾ ਦਾਨ ਕਰਦਾ ਉਹਦੇ ਮਨ ਵਿੱਚ ਇੱਛਾ ਉਤਪੰਨ ਹੋ ਜਾਂਦੀ ਹੈ ਕਿ ਮੈਂ ਆਹ ਦਾਨ ਦਿਆਂ ਤਾਂ ਮੈਨੂੰ ਇਹਦਾ ਆਹ ਫਲ ਮਿਲੇ। ਕਈ ਸੋਚਦੇ ਆ ਮੇਰਾ ਕਾਰੋਬਾਰ ਚੱਲ ਪਵੇ, ਕਈ ਕਹਿੰਦੇ ਮੇਰੇ ਸਰੀਰ ਨੂੰ ਤੰਦਰੁਸਤੀ ਪ੍ਰਾਪਤ ਹੋ ਜਾਏ, ਕਈ ਲੰਮੀ ਉਮਰ ਦੀ ਯਾਚਨਾ ਕਰਨ ਲੱਗ ਜਾਂਦੇ ਹੈ। ਪਰ ਦਾਨ ਜਦੋਂ ਵੀ ਕਰਨਾ ਨਿਸ਼ਕਾਮ ਹੋ ਕੇ, ਕੋਈ ਵੀ ਇੱਛਾ ਨਾ ਕਰਕੇ ਜਿਹੜਾ ਦਾਨ ਕਰਨਾ, ਉਸ ਦਾ ਹਜ਼ਾਰਾਂ ਲੱਖਾਂ ਕਰੋੜਾਂ ਗੁਣਾ ਵੱਡਾ ਫਲ ਪ੍ਰਾਪਤ ਹੁੰਦਾ ਦਾਨ ਕਰਨ ਵਾਲੇ ਨੂੰ। ਇਸ ਕਰਕੇ ਐਸੇ ਸਤਿਪ੍ਰਤੱਗੀ ਜਿਹੜੇ ਦਾਨੀ ਹੈ ਨਾ, ਉਹ ਸਭ ਤੋਂ ਉੱਤਮ ਦਰਜੇ ਦੇ ਦਾਨੀ ਮੰਨੇ ਜਾਂਦੇ ਹਨ। ਸਤੀਆ ਮਨ ਸੰਤੋਖ ਉਪਜੈ, ਫਿਰ ਉਹਨਾਂ ਦੇ ਮਨ ਵਿੱਚ ਸੰਤੋਖ ਵੀ ਪੈਦਾ ਹੁੰਦਾ ਕਿ ਕੋਈ ਮੰਗ ਨਹੀਂ ਰੱਖਦੇ ਆਪਣੀ ਦਾਨ ਦੇਣ ਲੱਗਿਆਂ। ਉਹਨਾਂ ਨੂੰ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਦਾਨੀ ਦਾ ਰੁਤਬਾ ਪ੍ਰਾਪਤ ਹੈ। ਸਤੀਆ ਮਨ ਸੰਤੋਖ ਉਪਜੈ, ਦੇਣ ਕੈ ਵਿਚਾਰ, ਦੂਜੇ ਦਾਨ ਦੇਣ ਦੀ ਵਿਚਾਰ ਵਿੱਚ, ਅੱਜ ਇੰਨਾ ਦਿੱਤਾ, ਕੱਲ੍ਹ ਨੂੰ ਇੰਨਾ ਦੇਣਾ, ਫਲਾਨੇ ਸਮੇਂ ਇੰਨਾ ਦਿੱਤਾ ਸੀ, ਫਲਾਨੇ ਸਮੇਂ ਇੰਨਾ ਦੇਵਾਂਗੇ, ਉਹ ਦਾਨ ਦੇਣ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਹੈ। ਦੇ ਮੰਗੈ ਸਹਿਸਾ ਗੁਣਾ, ਤੀਜੇ ਦਰਜੇ ਦੇ ਹੈ, ਦੇਣਾ ਰੁਪਇਆ ਮੰਗਣਾ ਸੌ, ਇੱਦਾਂ ਬਹੁਤੀ ਇੱਛਾ ਰੱਖਣੀ ਮਨ ਵਿੱਚ ਦਾਨ ਦੇਣ ਦੀ। ਔਰ ਚੌਥੇ ਦਰਜੇ ਦੇ ਸੋਭ ਕਰੇ ਸੰਸਾਰ, ਦਾਨ ਦੇਣਾ ਇਸ ਵਾਸਤੇ ਕਿ ਦੁਨੀਆ ਸ਼ੋਭਾ ਕਰੇ, ਸਾਡੀ ਵਡਿਆਈ ਹੋਵੇ, ਲੋਕ ਜਸ ਕਰਨ ਕਿ ਫਲਾਨੇ ਦਾਨੀ ਨੇ ਇੰਨਾ ਦਾਨ ਦਿੱਤਾ ਸੀ, ਇਹ ਬੜਾ ਵੱਡਾ ਦਾਨੀ ਹੈ, ਕਈਆਂ ਨੇ ਮਹਾਂਦਾਨੀ ਨਾਮ ਰਖਵਾਏ ਹੋਏ ਸਨ ਆਪਣੇ। ਪਰ ਸਾਧ ਸੰਗਤ ਦੀ ਐਸੇ ਦਾਨੀ ਵੀ ਹੋਏ ਜਿਨ੍ਹਾਂ ਨੇ ਨਿਸ਼ਕਾਮਤਾ ਦੇ ਨਾਲ ਗੁਰੂ ਘਰ ਦੀ ਇਸ ਲੋਕਾਈ ਦੀ ਦੁਖੀ ਲੋਕਾਂ ਦੀ ਸੰਸਾਰ ਦੇ ਜੀਵਾਂ ਦੀ ਸੇਵਾ ਕੀਤੀ ਉਹ ਧੰਨਤਾ ਦੇ ਯੋਗ ਹਨ। ਇਸ ਸ੍ਰਿਸ਼ਟੀ ਦੇ ਵਿੱਚ ਇਸ ਤਰ੍ਹਾਂ ਦੇ ਦਾਤੇ ਦਾਨ ਦੇਣ ਵਾਲੇ ਮੰਨੇ ਜਾਂਦੇ ਹਨ, ਪਰ ਅਸਲੀ ਦਾਤਾ ਕੌਣ ਹੈ? ਜੋ ਦਾਤਾਂ ਦੇਣ ਵਾਲਾ ਹੈ ਸਭ ਤੋਂ ਸ਼੍ਰੋਮਣੀ ਹੈ, ਜਿਸ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਦਾਤਾਂ ਸੰਸਾਰ ਦੇ ਵਿੱਚ ਪੈਦਾ ਹੋਈਆਂ, ਜਿਸ ਦੀ ਕਿਰਪਾ ਨਾਲ ਇਹ ਸਾਰੇ ਜੀਵ ਪੈਦਾ ਹੋਏ ਔਰ ਜਿਸ ਦੀ ਕਿਰਪਾ ਨਾਲ ਸਾਰੇ ਖੰਡ ਬ੍ਰਹਿਮੰਡ ਦੇ ਅੰਦਰ ਜਿੰਨਾ ਵੀ ਉਹਨੇ ਪਸਾਰਾ ਸਿਰਜਿਆ ਇਹ ਸਾਰੀਆਂ ਉਹਦੀਆਂ ਨਿਆਮਤਾਂ ਹਨ, ਦਾਤਾਂ ਹੀ ਹਨ। ਦੇਖੋ ਧਰਤੀ 'ਤੇ ਆਪਾਂ ਤੁਰੇ ਵੀ ਫਿਰਦੇ ਹਾਂ, ਧਰਤੀ ਦੇ ਵਿੱਚੋਂ ਅੰਨ ਫਲ ਫੁੱਲ ਪਤਾ ਨਹੀਂ ਕੀ ਕੁਝ ਧਰਤੀ ਦੁਆਰਾ ਪਰਮੇਸ਼ੁਰ ਸਾਨੂੰ ਦੇ ਰਿਹਾ ਹੈ। ਆਕਾਸ਼ ਬੱਦਲ ਬਣਾਏ ਉਹਨਾਂ ਦੁਆਰਾ ਸਾਨੂੰ ਸ਼ੁੱਧ ਔਰ ਨਿਰਮਲ ਜਲ ਵਾਹਿਗੁਰੂ ਦੇ ਰਿਹਾ ਹੈ। ਪਹਾੜਾਂ ਦੁਆਰਾ ਪਤਾ ਨਹੀਂ ਕਿੰਨੇ ਖਣਿਜ ਪਦਾਰਥ ਸਾਨੂੰ ਪਰਮੇਸ਼ੁਰ ਬਖਸ਼ਿਸ਼ ਕਰ ਰਿਹਾ ਹੈ। ਬਨਸਪਤੀ ਵਿੱਚੋਂ ਅਮੋਲਕ ਤੋਂ ਅਮੋਲਕ ਦਾਤਾਂ ਵਾਹਿਗੁਰੂ ਪਰਮੇਸ਼ੁਰ ਸਾਨੂੰ ਦੇ ਰਿਹਾ ਹੈ। ਪਾਣੀ ਦੇ ਭੰਡਾਰ, ਜਿਸ ਪਾਣੀ ਤੋਂ ਬਿਨਾਂ ਬੰਦਾ ਇੱਕ ਮਿੰਟ ਵੀ ਜਿਉਂਦਾ ਨਹੀਂ ਰਹਿ ਸਕਦਾ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਕਿੱਡਾ ਵੱਡਾ ਜਲ ਦਾ ਭੰਡਾਰ ਸਾਰੇ ਸੰਸਾਰ ਨੂੰ ਉਹਨੇ ਦਿੱਤਾ ਹੋਇਆ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਹੀ ਸਭ ਤੋਂ ਵੱਡਾ ਦਾਤਾ ਹੈ। ਐਸੇ ਦਾਤੇ ਸਰੂਪ ਪਰਮੇਸ਼ੁਰ ਨਾਲ ਜੋੜਨ ਵਾਸਤੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗ੍ਰੰਥ ਨਾ ਆਵੈ, ਰਬ ਸਸਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੈ। ਐਸੇ ਸਤਿਗੁਰੂ ਧਨਾਸਰੀ ਰਾਗ ਵਿੱਚ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਧਨਾਸਰੀ ਰਾਗ ਵਿੱਚ 8 ਸ਼ਬਦ ਸਤਿਗੁਰਾਂ ਦੇ ਸੰਪੂਰਨ ਹੋ ਚੁੱਕੇ ਹੈ, 9ਵਾਂ ਸ਼ਬਦ ਆਰੰਭ ਹੋਇਆ ਹੈ ਔਰ ਇੱਥੇ ਸੱਸੇ ਨੂੰ ਸਿਹਾਰੀ ਹੈ। ਇਹ ਸ਼ਬਦ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਜੀ ਨੇ ਇਸ ਲਈ ਆਪਾਂ ਨੂੰ ਸੁਚੇਤ ਕੀਤਾ ਕਿ ਜਦੋਂ ਸਿੱਖ ਨੇ ਗੁਰਬਾਣੀ ਦਾ ਪਾਠ ਕਰਨਾ, ਸਹਿਜ ਪਾਠ ਕਰਨਾ, ਅਖੰਡ ਪਾਠ ਕਰਨਾ, ਸੁਤੇ ਗੁਰਬਾਣੀ ਦਾ ਅਭਿਆਸ ਕਰਨਾ, ਤਾਂ ਗੁਰਬਾਣੀ ਦਾ ਪਾਠ ਕਰਨ ਲੱਗਿਆਂ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਬਹੁਤ ਖਿਆਲ ਰੱਖਣਾ, ਇੱਕ ਵੀ ਲਗ ਮਾਤਰ ਵੱਧ ਘੱਟ ਨਾ ਲੱਗ ਜਾਏ, ਪੂਰੀ ਸੁਚੇਤਤਾਈ ਦੇ ਨਾਲ ਗੁਰਬਾਣੀ ਦਾ ਸਿੱਖ ਸ਼ੁੱਧ ਉਚਾਰਨ ਕਰੇ, ਅਣਗਹਿਲੀ ਨਾ ਕਦੇ ਵਾਸਤੇ ਵੀ ਕਰੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ 1757 ਸੰਮਤ 1700 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਦੀਵਾਨ ਸਜਿਆ ਹੋਇਆ ਹੈ ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਤਖ਼ਤ ਉੱਤੇ ਸਤਿਗੁਰੂ ਜੀ ਸੁਭਾਇਮਾਨ ਹਨ। ਅੰਮ੍ਰਿਤ ਵੇਲੇ ਇੱਕ ਗੁਰਸਿੱਖ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਪੰਜ ਗ੍ਰੰਥੀ ਬਾਣੀ ਦਾ ਪਾਠ ਕਰ ਰਿਹਾ ਹੈ। ਪੰਜ ਗ੍ਰੰਥੀ ਦੇ ਵਿੱਚੋਂ ਵੀ ਦੱਖਣੀ ਓਅੰਕਾਰ ਬਾਣੀ ਦਾ ਪਾਠ ਕਰਦਿਆਂ ਉੱਚੀ ਧੁਨ ਵਿੱਚ, ਉੱਚੀ ਆਵਾਜ਼ ਵਿੱਚ ਪਾਠ ਕਰਦਿਆਂ ਕਰਦਿਆਂ ਜਦੋਂ ਇਹ ਪੰਕਤੀਆਂ ਆਈਆਂ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਇੱਥੇ ਦੁਲਾਵਾਂ ਲਿਖੀਆਂ ਹੋਈਆਂ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ। ਦੱਖਣੀ ਓਅੰਕਾਰ ਬਾਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ। ਜਦੋਂ ਇਹ ਸਿੱਖ ਦੁਲਾਵਾਂ ਦੀ ਥਾਂ ਤੇ ਦੋ ਲਗਾਂ ਦੀ ਥਾਂ ਤੇ ਇੱਕ ਲਗ ਪੜ ਗਿਆ, ਕੇਵਲ ਲਾਮ ਲਾਈ। ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ ਪੜਿਆ ਤਾਂ ਸਤਿਗੁਰੂ ਜੀ ਨੇ ਉੱਚੀ ਦੇਣੇ ਆਵਾਜ਼ ਵਿੱਚ ਸਿੱਖ ਨੂੰ ਸੁਚੇਤ ਕਰਨ ਵਾਸਤੇ ਬਚਨ ਕੀਤਾ, ਸਿੱਖਾ ਬਾਣੀ ਦਾ ਉਚਾਰਨ ਸ਼ੁੱਧ ਕਰ, ਇਕੱਲੀ ਲਾਮ ਨਾ ਲਾ, ਇੱਥੇ ਦੁਲਾਵਾਂ ਲੱਗੀਆਂ ਹੋਈਆਂ ਹਨ, ਦੋ ਲਗਾਂ ਲੱਗੀਆਂ ਹੋਈਆਂ ਹਨ, ਦੁਲਾਵਾਂ ਦਾ ਉਚਾਰਨ ਕਰ। ਸਿੱਖ ਨੇ ਸੁਣਿਆ ਅਣਸੁਣਿਆ ਕਰ ਦਿੱਤਾ। ਫੇਰ ਦੂਸਰੀ ਵਾਰੀ ਆਵਾਜ਼ ਮਾਰੀ, ਫੇਰ ਸਿੱਖ ਨੇ ਧਿਆਨ ਨਾ ਦਿੱਤਾ। ਤਾਂ ਤੀਸਰੀ ਵਾਰੀ ਮਹਾਰਾਜ ਭਾਈ ਆਲਮ ਸਿੰਘ ਜੀ ਨੂੰ ਕਹਿਣ ਲੱਗੇ, ਭਾਈ ਆਲਮ ਸਿੰਘ ਜੀ, ਉਹ ਸਿੱਖ ਗੁਰਬਾਣੀ ਦੇ ਸ਼ੁੱਧ ਉਚਾਰਨ ਕਰਨ ਵਾਸਤੇ ਧਿਆਨ ਨਹੀਂ ਦੇ ਰਿਹਾ, ਜਾ ਕੇ ਉਸ ਨੂੰ ਤਾੜਨਾ ਕਰੋ। ਇਤਿਹਾਸ ਵਿੱਚ ਆਉਂਦਾ ਕਿ ਉਸ ਦੇ ਜਾ ਕੇ ਚਪੇੜ ਮਾਰੋ ਤਾਂ ਕਿ ਉਹਨੂੰ ਪਤਾ ਲੱਗੇ ਕਿ ਗੁਰਬਾਣੀ ਦਾ ਗਲਤ ਉਚਾਰਨ ਕਰ ਰਿਹਾ ਹੈ। ਭਾਈ ਆਲਮ ਸਿੰਘ ਜੀ ਗਏ, ਉਹਨਾਂ ਨੇ ਤਾੜਨਾ ਕੀਤੀ ਤਾਂ ਥੋੜ੍ਹੀ ਸਜ਼ਾ ਨੂੰ ਪਾ ਕੇ ਸਿੱਖ ਦੇ ਮਨ ਵਿੱਚ ਬੜਾ ਰੋਸ ਆਇਆ। ਸਿੱਖ ਨੂੰ ਆਪਣੀ ਭੁੱਲ ਦਾ ਗਿਆਨ ਨਹੀਂ ਸੀ, ਕ੍ਰੋਧ ਆਇਆ, ਰੋਸ ਆਇਆ ਮਨ ਵਿੱਚ ਕਿ ਮੈਂ ਭਾਈ ਆਲਮ ਸਿੰਘ ਦੀ ਜਾ ਕੇ ਸਤਿਗੁਰਾਂ ਨੂੰ ਸ਼ਿਕਾਇਤ ਕਰਨੀ ਹੈ। ਦੀਵਾਨ ਦੀ ਸੰਪੂਰਨਤਾ ਤੇ ਸਿੱਖ ਗਿਆ, ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ, ਅਸੀਂ ਤਾਂ ਬਾਣੀ ਇਸ ਲਈ ਪੜ੍ਹਦੇ ਹਾਂ ਕਿ ਤੁਹਾਡੀ ਬਾਣੀ ਪੜ੍ਹਨ ਨਾਲ ਸਿੱਖ ਨੂੰ ਪ੍ਰਲੋਕ ਵਿੱਚ ਜਮਾਂ ਦੀ ਮਾਰ ਨਹੀਂ ਪੈਂਦੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਏ ਹਦੂਤ। ਪਰ ਸਾਨੂੰ ਤਾਂ ਇੱਥੇ ਜਿਉਂਦੇ ਜੀ, ਇੱਥੇ ਇਸ ਲੋਕ ਵਿੱਚ ਵੀ ਮਾਰਾਂ ਪਈ ਜਾਂਦੀਆਂ ਹਨ, ਭਾਈ ਆਲਮ ਸਿੰਘ ਨੇ ਮੇਰੇ ਚਪੇੜ ਮਾਰੀ ਹੈ, ਮੇਰਾ ਕਸੂਰ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੇਰਾ ਕਸੂਰ ਵੀ ਦੱਸਦੇ ਹਾਂ। ਅਸੀਂ ਤੈਨੂੰ ਦੋ ਵਾਰੀ ਆਵਾਜ਼ ਮਾਰ ਕੇ ਸੁਚੇਤ ਕੀਤਾ ਤਾਂ ਤੂੰ ਸਾਡੇ ਬਚਨਾਂ ਵੱਲ ਧਿਆਨ ਨਹੀਂ ਦਿੱਤਾ, ਕੰਨਾਂ ਵਿੱਚ ਤੇਰੇ ਆਵਾਜ਼ ਪਈ ਪਰ ਤੂੰ ਧਿਆਨ ਨਹੀਂ ਦਿੱਤਾ। ਦੱਖਣੀ ਓਅੰਕਾਰ ਬਾਣੀ ਦੀਆਂ ਉਹੀ ਪੰਗਤੀਆਂ ਪੜ੍ਹ ਜਿਹੜੀਆਂ ਉਦੋਂ ਪੜ੍ਹਦਾ ਸੀ। ਸਿੱਖ ਨੇ ਜਦੋਂ ਉਹ ਪੰਗਤੀਆਂ ਦੁਹਰਾਈਆਂ ਤਾਂ ਲਾਮ ਦੀ ਥਾਂ, ਦੁਲਾਵਾਂ ਦੀ ਥਾਂ ਤੇ ਕੇਵਲ ਇੱਕ ਲਾਮ ਹੀ ਲਾਈ। ਮਹਾਰਾਜ ਕਹਿਣ ਲੱਗੇ, ਸਿੱਖਾ, ਇਹ ਜਿਹੜੀ ਗੁਰਬਾਣੀ ਹੈ ਨਾ ਸਤਿਗੁਰੂ ਦੀ, ਜਿੰਨੇ ਇੱਕ ਇੱਕ ਅੱਖਰ ਹੈ ਇਹ ਸਾਡੇ ਸਰੀਰ ਦੇ ਅੰਗ ਹੈ, ਜਿੰਨੀਆਂ ਲਗਾਂ ਮਾਤਰਾ ਇਹ ਸਾਡੇ ਸਰੀਰ ਦੇ ਰੋਮ ਹੈ। ਤੂੰ ਇੱਥੇ ਦੁਲਾਵਾਂ ਦੀ ਥਾਂ ਤੇ ਕੇਵਲ ਲਾਮ ਪੜ੍ਹੀ ਹੈ। ਤੈਨੂੰ ਅਸੀਂ ਸਮਝਾਉਣ ਦਾ ਯਤਨ ਕੀਤਾ ਪਰ ਤੂੰ ਨਹੀਂ ਸਮਝਿਆ, ਤਾਂ ਭਾਈ ਆਲਮ ਸਿੰਘ ਨੂੰ ਭੇਜ ਕੇ ਤੈਨੂੰ ਤਾੜਨਾ ਕਰਵਾਈ, ਔਰ ਇਸ ਇੱਕ ਲਾਮ ਲਾਉਣ ਦੇ ਨਾਲ ਤੂੰ ਇਹ ਸਾਰੀ ਪੰਗਤੀ ਦੇ ਸਿਧਾਂਤ ਦਾ ਅਰਥ ਦਾ ਅਨਰਥ ਕਰ ਦਿੱਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਥੋਂ ਕੀ ਭੁੱਲ ਹੋਈ? ਮਹਾਰਾਜ ਕਹਿਣ ਲੱਗੇ, ਜੇ ਕੇਵਲ ਇੱਕ ਲਾਮ ਲਾਵੇਂਗਾ ਨਾ ਤਾਂ ਸਾਰਾ ਸਿਧਾਂਤ ਹੀ ਬਦਲ ਜਾਏਗਾ ਪੰਗਤੀ ਦਾ। ਕਰਤੇ ਕੀਮਤ ਕਰਤਾ ਜਾਣਾ ਕੇ ਜਾਣਾ ਗੁਰਸੂਰਾ ਪੜ੍ਹੇਗਾ ਨਾ ਤਾਂ ਇਹਦਾ ਅਰਥ ਬਣੇਗਾ ਵੀ ਕਰਤੇ ਦੀ ਮਰਿਆਦਾ ਨੂੰ, ਪਰਮੇਸ਼ਰ ਨੂੰ ਕਰਤਾ ਜਾਣਦਾ, ਵਾਹਿਗੁਰੂ ਗੁਰੂ ਸੂਰਮੇ ਕੋਈ ਗਿਆਨ ਨਹੀਂ ਰੱਖਦੇ, ਗੁਰੂ ਸੂਰਾ ਕੁਝ ਨਹੀਂ ਜਾਣਦਾ, ਕੇਵਲ ਵਾਹਿਗੁਰੂ ਜਾਣਦਾ ਹੈ। ਮਹਾਰਾਜ ਕਹਿੰਦੇ, ਗੁਰੂ ਤਾਂ ਪਰਮੇਸ਼ਰ ਦਾ ਰੂਪ ਹੈ, ਜੇ ਕਰਤੇ ਪਰਮੇਸ਼ਰ ਦੀ ਮਰਿਆਦਾ ਨੂੰ, ਉਹਦੇ ਸਿਧਾਂਤਾਂ ਨੂੰ, ਉਹਦੇ ਅਸੂਲਾਂ ਨੂੰ ਗੁਰੂ ਪਰਮੇਸ਼ਰ ਨਹੀਂ ਸਮਝਦਾ, ਜਾਣਦਾ ਨਹੀਂ ਹੈ, ਤਾਂ ਸੰਸਾਰ ਦੇ ਜੀਵਾਂ ਨੂੰ ਕਿਵੇਂ ਪਰਮੇਸ਼ਰ ਦੀ ਮਰਿਆਦਾ ਦਾ ਪਾਠ ਪੜ੍ਹਾਵੇਗਾ? ਕਿਵੇਂ ਇਸ ਲੋਕਾਈ ਨੂੰ ਪਰਮੇਸ਼ਰ ਦੇ ਸਿਧਾਂਤਾਂ ਨਾਲ ਜੋੜੇਗਾ? ਕਿਵੇਂ ਜੀਵਾਂ ਦਾ ਭਲਾ ਕਰੇਗਾ ਜੇ ਗੁਰੂ ਨੂੰ ਪਰਮੇਸ਼ਰ ਦੀ ਗਿਆਤ ਨਹੀਂ, ਉਸ ਦੀ ਮਰਿਆਦਾ ਨੂੰ, ਉਹਦੇ ਸਿਧਾਂਤਾਂ ਨੂੰ ਗੁਰੂ ਨਹੀਂ ਜਾਣਦਾ? ਬਲਕਿ ਗੁਰੂ ਤਾਂ ਪਰਮੇਸ਼ਰ ਦਾ ਪ੍ਰਤੱਖ ਰੂਪ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਇਸ ਕਰਕੇ ਬਹੁਤ ਵੱਡਾ ਅਨਰਥ ਹੋਇਆ ਇੱਕ ਲਾਮ ਲਾਉਣ ਦੇ ਨਾਲ। ਦੁਲਾਵਾਂ ਲਾਉਣ ਦੇ ਨਾਲ ਅਰਥ ਸਹੀ ਬਣਦਾ ਹੈ, ਢੁਕਵਾਂ ਬਣਦਾ ਹੈ ਕਿ ਵਾਹਿਗੁਰੂ ਦੀ ਮਰਜ਼ਾਦਾ ਨੂੰ ਜਿਹਨੇ ਸੰਸਾਰ ਰਚਿਆ, ਜਿਹਨੇ ਬਣਾਈ, ਉਹ ਤਾਂ ਜਾਣਦਾ ਹੀ ਜਾਣਦਾ ਹੈ। ਕਹਿ ਦਾ ਅਰਥ ਹੈ ਅਥਵਾ ਹੋਰ ਕੌਣ, ਗੁਰੂ ਸੂਰਮਾ ਵੀ ਜਾਣਦਾ ਹੈ। ਗੁਰੂ ਵੀ ਸੰਸਾਰ ਦਾ ਭਲਾ ਕਰਨ ਵਾਸਤੇ ਕਰਤੇ ਦੀ ਮਰਜ਼ਾਦਾ ਦਾ ਗਿਆਤਾ ਹੈ। ਤਾਂ ਉਸ ਵਕਤ ਫਿਰ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹੁਤ ਸਿੱਖ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਕੀਤੀ ਔਰ ਬਹੁਤ ਗੁਰਬਾਣੀ ਦਾ ਗਲਤ ਉਚਾਰਨ ਕਰਦੇ ਹੈ, ਆਪ ਆਪਣੇ ਮੁਖਾਰਬਿੰਦ ਤੋਂ ਕਿਰਪਾ ਕਰਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਦਾਤ ਬਖਸ਼ਿਸ਼ ਕਰੋ। ਉਸ ਵਕਤ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਜੰਗਾਂ ਯੁੱਧਾਂ ਦਾ ਹੁਣ ਸਮਾਂ ਚੱਲ ਰਿਹਾ ਹੈ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣੇ ਗੁਰਸਿੱਖਾਂ ਨੂੰ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਸੰਥਿਆ ਦੇਵਾਂਗੇ। ਸੋ ਸਾਧ ਸੰਗਤ ਜੀ, ਇਸ ਲਈ ਗੁਰਬਾਣੀ ਦਾ ਉਚਾਰਨ ਹਮੇਸ਼ਾ ਸ਼ੁੱਧ ਕਰਨਾ, ਕਦੇ ਵੀ ਅਣਗਹਿਲੀ ਨਾ ਕਰਨੀ, ਔਰ ਸੰਥਿਆ ਲੈ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਬਾਣੀ ਦਾ ਪਾਠ ਨਿਤਨੇਮ ਕਰਨਾ ਜ਼ਰੂਰੀ ਔਰ ਲਾਜ਼ਮੀ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਹੁਤ ਇਸ ਤਰ੍ਹਾਂ ਸੁਚੇਤਾਈ ਲਈ ਸਿੱਖਾਂ ਨੂੰ ਕਿ ਕਦੇ ਅਣਗਹਿਲੀ ਨਾ ਕਰਨ। ਥਾਂ ਥਾਂ ਸਤਿਗੁਰੂ ਜੀ ਨੇ ਐਸੀਆਂ ਮਹਾਨ ਰਹਿਮਤ ਔਰ ਬਖਸ਼ਿਸ਼ਾਂ ਕੀਤੀਆਂ ਹਨ। ਇੱਥੇ ਰਾਗ ਧਨਾਸਰੀ ਸੱਸੇ ਨੂੰ ਸਿਹਾਰੀ ਹੈ। ਰਾਗ ਧਨਾਸਰੀ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਚੌਥੇ ਘਰ ਸੁਰਤਾਲ ਦੇ ਅੰਦਰ ਜਿੱਥੇ ਸਿਹਾਰੀ ਨਹੀਂ ਉੱਥੇ ਆਪਾਂ ਧਨਾਸਰੀ ਪੜ੍ਹਦੇ ਹਾਂ। ਜਿੱਥੇ ਸੱਸੇ ਨੂੰ ਸਿਹਾਰੀ ਉੱਥੇ ਧਨਾਸਰੀ, ਭਾਵ ਸੱਸੇ ਨੂੰ ਸਿਹਾਰੀ ਵੀ ਨਾਲ ਬੋਲਣੀ। ਉਹ ਚੌਥੇ ਘਰ ਸੁਰਤਾਲ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ,
ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਇਹ ਵਸਤੂ ਨਿਰਦੇਸ਼ ਮੰਗਲ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਵਾਹਿਗੁਰੂ ਦੇ ਲਕਸ਼ਣ ਹਨ। ਸਤਿਗੁਰਾਂ ਦੀ ਕਿਰਪਾ ਦੁਆਰਾ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ।
ਹਮ ਭੀਖਕ ਭਿਖਾਰੀ ਤੇਰੇ,
ਭੀਖਕ ਔਰ ਭਿਖਾਰੀ ਦੋਨੋਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ, ਇਹ ਪ੍ਰੈਵਾਚੀ ਸ਼ਬਦ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਹੇ ਮਹਾਰਾਜ, ਅਸੀਂ ਆਪ ਜੀ ਦੇ ਦਰ ਦੇ ਭੀਖਕ ਮੰਗਤੇ ਹਾਂ, ਭਿਖਾਰੀ ਮੰਗਤਿਆਂ ਦੇ ਵੀ ਮੰਗਤੇ ਹਾਂ। ਇੱਕ ਤਾਂ ਭਾਵ ਇਹ ਬਣੇਗਾ, ਦੂਸਰਾ ਹੇ ਸੱਚੇ ਪਾਤਸ਼ਾਹ, ਇਹ ਸੰਸਾਰ ਦੇ ਹਮ ਦਾ ਅਰਥ ਹੈਗਾ ਤਮਾਮ, ਤਮਾਮ ਜਿੰਨੇ ਵੀ ਜੀਵ ਹੈ ਇਸ ਸੰਸਾਰ ਦੇ, ਉਹ ਸਾਰੇ ਤੇਰੇ ਦਰ ਦੇ ਮੰਗਤੇ ਹੈ, ਤੇਰੇ ਦਰ ਦੇ ਜਾਚਕ ਹੈ। ਤੁਧ ਅੰਗ ਹੈ ਮੰਗਣ ਨੂੰ ਹੱਥ ਜੋੜ ਖਲੀ ਸਭ ਲੋਈ, ਹੇ ਪਰਮੇਸ਼ਰ ਤੇਰੇ ਦਰ ਤੇ ਸਾਰੀ ਲੁਕਾਈ ਹੱਥ ਜੋੜ ਕੇ ਖੜੀ ਹੈ, ਸਾਰੇ ਜੀਵ ਤੇਰੇ ਕੋਲੋਂ ਦਾਤਾ ਮੰਗਦੇ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ, ਦੇਦਾ ਦੇ ਲੈਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਔਰ ਦੁਨੀਆਂ ਕੀ ਮੰਗਦੀ ਹੈ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ, ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਕੋਈ ਤਾਂ ਸੰਸਾਰ ਵਿੱਚ ਮਾਣ ਮੰਗਦਾ ਕਿ ਮੇਰਾ ਦੁਨੀਆਂ ਵਿੱਚ ਮਾਣ ਆਦਰ ਸਨਮਾਨ ਸਤਿਕਾਰ ਹੋਵੇ, ਦੁਨੀਆ ਜਿੱਧਰ ਨੂੰ ਮੈਂ ਜਾਵਾਂ ਉੱਠ ਕੇ ਮੈਨੂੰ ਸਲਾਮਾਂ ਕਰੇ। ਉਹ ਲੋਕ ਮਾਣ ਵੀ ਮੰਗਦੇ ਹੈ, ਸਰੀਰ ਦਾ ਬਲ ਤਾਣ, ਸਰੀਰ ਦੀ ਤਾਕਤ, ਸਰੀਰ ਦੀ ਸਮਰੱਥਾ ਔਰ ਸਰੀਰਕ ਬਲ, ਧਨ ਵੀ ਦੁਨੀਆ ਮੰਗਦੀ ਹੈ ਔਰ ਇਸੇ ਤਰ੍ਹਾਂ ਇਸਤਰੀ ਆਦਿਕ ਵਿਵਾਹ ਹੋ ਜਾਏ ਮੇਰਾ। ਸਤ ਸੰਗਤ ਜੀ, ਭਗਤ ਧੰਨਾ ਜੀ ਨੇ ਵੀ ਪਰਮੇਸ਼ਰ ਕੋਲੋਂ ਮੰਗਿਆ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਠ ਸਵਾਰਤਾ ਰਹਾਓ, ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸਿੱਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ, ਗੋਪਾਲ ਤੇਰਾ ਆਰਤਾ। ਹੁਣ ਭਗਤ ਕਬੀਰ ਜੀ ਕਿੱਡੇ ਵੱਡੇ ਨਿਸ਼ਕਾਮੀ ਭਗਤ ਹੋਏ ਹੈ, ਅੱਠੇ ਪਹਿਰ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਮਹਾਂਪੁਰਖ ਸਨ, ਪਰ ਉਹਨਾਂ ਨੇ ਵੀ ਮੰਗਿਆ। ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ, ਉਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਮੈਂ ਨਾਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਹੇ ਪਰਮੇਸ਼ਰ, ਮੈਂ ਲੱਭ ਨਹੀਂ ਕੀਤਾ, ਲਾਲਚ ਨਹੀਂ ਕੀਤਾ, ਲੋਭ ਨਹੀਂ ਕੀਤਾ, ਮੇਰੇ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਦਾਤਾਂ ਤਾਂ ਮੈਨੂੰ ਤੇਰੇ ਕੋਲੋਂ ਮੰਗਣੀਆਂ ਪੈਣੀਆਂ, ਉਹਨਾਂ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ। ਇਸ ਕਰਕੇ ਦੁਨੀਆ ਮੰਗਦੀ ਹੈ, ਕੋਈ ਧਨ ਮੰਗਦਾ, ਕੋਈ ਦੁਨੀਆ ਦੀ ਵਡਿਆਈ ਮੰਗਦਾ, ਕੋਈ ਦੁਨੀਆ ਦੇ ਸੁੱਖ ਮੰਗਦਾ, ਕੋਈ ਨਿਰੋਗਤਾ ਮੰਗਦਾ, ਕੋਈ ਰਾਜ ਮੰਗਦਾ, ਔਰ ਪਰਮੇਸ਼ਰ ਦੇ ਦਰ ਤੋਂ ਭਾਈ ਉਹ ਐਡਾ ਵੱਡਾ ਦਿਆਲੂ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਅਖੀਰ ਤੇ ਫੁਰਮਾਨ ਕਰਦੇ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਜੋ ਵੀ ਕੋਈ ਪਰਮੇਸ਼ਰ ਦੇ ਦਰ ਤੋਂ ਦਾਤ ਮੰਗਦਾ, ਵਾਹਿਗੁਰੂ ਹਰ ਜਾਚਕ ਨੂੰ ਆਪਣੇ ਦਰੋਂ ਨਵਾਜ ਕੇ ਦਾਤਾਂ ਦੇ ਕੇ ਹਰ ਇੱਕ ਦੀ ਇੱਛਾ ਪੂਰੀ ਕਰਦਾ। ਇਸ ਕਰਕੇ ਜਿਹੜੇ ਭੀਖਕ ਮੰਗਤੇ ਹੈ, ਤਮਾਮ ਜੀਵ ਸਾਰਿਆਂ ਨੂੰ ਉਹ ਦਾਤਾ ਦੇਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਔਰ ਭਿਖਾਰੀ, ਹੇ ਸੱਚੇ ਪਾਤਸ਼ਾਹ, ਅਸੀਂ ਵੀ ਤੇਰੇ ਦਰ ਦੇ ਭਿਖਾਰੀ ਹਾਂ, ਜਾਚਕ ਹਾਂ। ਅਸੀਂ ਕੀ ਮੰਗਦੇ ਹਾਂ ਮਹਾਰਾਜ? ਸਾਨੂੰ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਹਾਰਾਜ, ਨਾਮ ਤੋਂ ਬਿਨਾਂ ਸਾਨੂੰ ਕੋਈ ਵੀ ਹੋਰ ਵਸਤੂ ਦੀ ਇੱਛਾ ਨਹੀਂ, ਅਸੀਂ ਕੇਵਲ ਤੇਰੀ ਪ੍ਰਾਪਤੀ ਦੇ ਭਿਖਾਰੀ ਹਾਂ, ਮੰਗਤੇ ਹਾਂ। ਇਹ ਦਾਤ ਨੂੰ ਕੋਈ ਵਿਰਲੇ ਹੀ ਮੰਗਦਾ ਹੈ, ਵਾਹਿਗੁਰੂ ਦੀ ਪ੍ਰਾਪਤੀ ਨੂੰ ਕੌਣ ਮੰਗਦਾ? ਕੋਈ ਵਿਰਲੇ ਹੀ ਮੰਗਦਾ ਹੈ। ਇੱਕ ਦੁਹ ਚੌਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਅਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਰਾਜਾ ਬਿਸ਼ਨ ਸਿੰਘ ਹੋਇਆ, ਉਹਨੇ ਕਾਮਰੂ ਦੇਸ਼ ਵਿੱਚ ਚੜ੍ਹਾਈ ਕੀਤੀ। ਉਸ ਦੇਸ਼ ਨੂੰ ਫਤਿਹ ਕਰਨ ਵਾਸਤੇ ਜਦੋਂ ਕਾਮਰੂ ਦੇਸ਼ ਦਾ ਇਲਾਕਾ ਜਿੱਤ ਕੇ ਆਪਣੇ ਅਧੀਨ ਕੀਤਾ, ਤਾਂ ਆਪਣੀਆਂ ਰਾਣੀਆਂ ਨੂੰ ਪਿੱਛੇ, ਜੈਪੁਰ ਦਾ ਰਹਿਣ ਵਾਲਾ ਸੀ ਰਾਜਾ ਬਿਸ਼ਨ ਸਿੰਘ, ਆਪਣੀਆਂ ਰਾਣੀਆਂ ਨੂੰ ਵੱਖੋ ਵੱਖਰੀਆਂ ਨੂੰ ਚਿੱਠੀਆਂ ਲਿਖੀਆਂ, ਔਰ ਚਿੱਠੀਆਂ ਵਿੱਚ ਲਿਖਿਆ ਕਿ ਮੈਂ ਇਸ ਦੇਸ਼ ਦੀ ਜੋ ਜਿੱਤ ਪ੍ਰਾਪਤ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਮੈਨੂੰ ਜਿੱਤ ਪ੍ਰਾਪਤ ਹੋਈ ਹੈ, ਇਸ ਦੇਸ਼ ਨੂੰ ਜਿੱਤਣ ਦੇ ਬਦਲੇ ਮੇਰੇ ਮਨ ਵਿੱਚ ਖੁਸ਼ੀ ਆਈ ਹੈ ਕਿ ਜੋ ਜੋ ਤੁਹਾਡੀ ਇੱਛਾ ਹੋਵੇ ਇਸ ਦੇਸ਼ ਵਿੱਚੋਂ, ਜਿਹੜੀਆਂ ਜਿਹੜੀਆਂ ਵਸਤੂਆਂ ਮੰਗਾਉਣੀਆਂ ਹੁਣ ਮੈਨੂੰ ਲਿਖ ਕੇ ਭੇਜੋ, ਮੈਂ ਲੈ ਕੇ ਆਵਾਂਗਾ, ਤੋਹਫੇ ਲੈ ਕੇ ਆਵਾਂਗਾ, ਕੀਮਤੀ ਵਸਤੂਆਂ ਲੈ ਕੇ ਆਵਾਂਗਾ। ਸਾਰੀਆਂ ਰਾਣੀਆਂ ਨੇ ਚਿੱਠੀਆਂ ਦੇ ਵਿੱਚ ਲਿਖਿਆ, ਕਿਸੇ ਨੇ ਉੱਥੋਂ ਦੇ ਕੀਮਤੀ ਵਸਤਰ ਮੰਗੇ, ਕਿਸੇ ਨੇ ਗਹਿਣੇ ਮੰਗੇ, ਕਿਸੇ ਨੇ ਖਾਣ ਵਾਲੇ ਪਦਾਰਥ, ਜੋ ਜੋ ਕਿਸੇ ਰਾਣੀ ਨੇ ਮੰਗਿਆ ਸਾਰੀਆਂ ਨੇ ਚਿੱਠੀਆਂ ਦੇ ਵਿੱਚ ਲਿਖ ਦਿੱਤਾ। ਸਭ ਤੋਂ ਜਿਹੜੀ ਛੋਟੀ ਰਾਣੀ ਸੀ ਉਸ ਨੇ ਚਿੱਠੀ ਦੇ ਵਿੱਚ ਇੱਕ ਥਾਂ ਤੇ ਲਾਲ ਸਿਆਹੀ ਦਾ ਨਿਸ਼ਾਨ ਲਾਇਆ ਤੇ ਉਸ ਦੇ ਨਾਲ ਹੀ ਅੱਗੇ ਸੱਸਾ ਅੱਖਰ ਪਾ ਕੇ ਚਿੱਠੀ ਬੰਦ ਕਰਕੇ ਵਜ਼ੀਰ ਨੂੰ ਫੜਾ ਦਿੱਤੀ। ਉਹ ਚਿੱਠੀਆਂ ਵਜ਼ੀਰ ਲੈ ਕੇ ਰਾਜਾ ਬਿਸ਼ਨ ਸਿੰਘ ਦੇ ਪਾਸ ਗਿਆ। ਰਾਜਾ ਬਿਸ਼ਨ ਸਿੰਘ ਨੇ ਸਾਰੀਆਂ ਰਾਣੀਆਂ ਦੀਆਂ ਚਿੱਠੀਆਂ ਪੜ੍ਹ ਕੇ ਜੋ ਜੋ ਵਸਤੂਆਂ ਜਿਹੜੀ ਜਿਹੜੀ ਰਾਣੀ ਨੇ ਮੰਗੀਆਂ ਸਨ ਉਹ ਹੀ ਬਾਜ਼ਾਰਾਂ ਵਿੱਚੋਂ ਮੰਗਾ ਕੇ ਖਰੀਦ ਲਈਆਂ ਰੱਖ ਲਈਆਂ। ਜਦੋਂ ਸਭ ਤੋਂ ਛੋਟੀ ਰਾਣੀ ਦੀ ਚਿੱਠੀ ਖੋਲ੍ਹ ਕੇ ਵੇਖੀ ਤਾਂ ਰਾਜੇ ਨੂੰ ਕੋਈ ਸਮਝ ਨਾ ਆਈ, ਨਾ ਉਹ ਲਾਲ ਨਿਸ਼ਾਨ ਦੀ ਕੋਈ ਸਮਝ ਆਈ, ਨਾ ਸੱਸੇ ਅੱਖਰ ਦੀ ਕੋਈ ਸਮਝ ਆਈ। ਆਪਣੇ ਵਜ਼ੀਰ ਨੂੰ ਪਾਸ ਬੁਲਾ ਕੇ ਕਹਿਣ ਲੱਗਾ, ਵਜ਼ੀਰ ਛੋਟੀ ਰਾਣੀ ਨੇ ਕੀ ਮੰਗਿਆ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ, ਮੈਨੂੰ ਦੱਸ। ਵਜ਼ੀਰ ਕਹਿਣ ਲੱਗਾ, ਜੀ ਅਸੀਂ ਵਜ਼ੀਰ ਕਾਹਦੇ ਹੋਏ ਜੇ ਤੁਹਾਨੂੰ ਸਾਰੀ ਗੱਲ ਸਹੀ ਰੂਪ ਦੇ ਵਿੱਚ ਨਾ ਦੱਸੀਏ, ਇਸ ਕਰਕੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਹਾਂ ਕਿ ਛੋਟੀ ਰਾਣੀ ਦੀ ਕੀ ਇੱਛਾ ਹੈ। ਉਸ ਵਕਤ ਚਿੱਠੀ ਖੋਲ੍ਹ ਕੇ ਵਜ਼ੀਰ ਨੇ ਚੰਗੀ ਤਰ੍ਹਾਂ ਧਿਆਨ ਨਾਲ ਵੇਖ ਕੇ ਰਾਜੇ ਦੇ ਅੱਗੇ ਰੱਖ ਕੇ ਕਹਿਣ ਲੱਗਾ, ਰਾਜਨ ਇਹ ਲਾਲ ਅੱਖਰ ਦਾ ਮਤਲਬ ਹੈ ਲਾਲਸਾ। ਜਿਹੜਾ ਲਾਲ ਅੱਖਰ ਉਹਨੇ ਪਾਇਆ ਨਾ, ਇਹਦੇ ਵਿੱਚ ਸੰਕੇਤ ਕੀਤਾ, ਉਹਨੇ ਲਾਲ ਅੱਖਰ ਤੋਂ ਭਾਵ ਲਿਆ ਲਾਲਸਾ। ਸੱਸੇ ਦਾ ਮਤਲਬ ਹੈ ਸਰੂਪ। ਉਹਨੇ ਕਿਹਾ, ਹੇ ਰਾਜਨ, ਹੇ ਮੇਰੇ ਪਤੀ, ਮੈਨੂੰ ਦੁਨੀਆਂ ਦੀ ਕੋਈ ਵਸਤੂ ਨਹੀਂ ਚਾਹੀਦੀ, ਮੈਨੂੰ ਤੇਰੇ ਸਰੂਪ ਦੇ ਦਰਸ਼ਨਾਂ ਦੀ ਇੱਛਾ ਹੈ, ਲਾਲਸਾ ਹੈ, ਤੇਰੇ ਸਰੂਪ ਦੇ ਦੇਖਣ ਦੀ ਲਾਲਸਾ ਹੈ, ਕੇਵਲ ਮੈਂ ਤੇਰੀ ਪ੍ਰਾਪਤੀ ਦੀ ਲਾਲਸਾ ਚਾਹੁੰਦੀ ਹਾਂ ਅਤੇ ਮੈਨੂੰ ਉਹੀ ਚਾਹੀਦਾ ਹੈ। ਰਾਜੇ ਦਾ ਮਨ ਗਦਗਦ ਹੋ ਗਿਆ ਇਹ ਗੱਲ ਸੁਣ ਕੇ। ਕਹਿਣ ਲੱਗਾ, ਛੋਟੀ ਰਾਣੀ ਇੰਨਾ ਮੇਰਾ ਸਤਿਕਾਰ ਕਰਦੀ ਹੈ। ਉਸ ਵਕਤ ਵਜ਼ੀਰ ਨੂੰ ਕਹਿਣ ਲੱਗਾ, ਜਿਹੜੀਆਂ ਸਭ ਤੋਂ ਕੀਮਤੀ ਵਸਤੂਆਂ ਇਸ ਦੇਸ਼ ਦੀਆਂ ਉਹ ਸਾਰੀਆਂ ਛੋਟੀ ਰਾਣੀ ਲਈ ਖਰੀਦ ਕੇ ਲਿਆਓ। ਸਾਰੀਆਂ ਵਸਤੂਆਂ ਖਰੀਦੀਆਂ ਗਈਆਂ। ਜਦੋਂ ਵਾਪਸ ਤਿਆਰ ਹੋ ਕੇ ਚੱਲੇ, ਆਪਣੀ ਰਿਆਸਤ ਦੇ ਵਿੱਚ ਰਾਜਾ ਪਹੁੰਚਿਆ, ਜਿੱਥੇ ਜਿੱਥੇ ਵੱਡੀਆਂ ਰਾਣੀਆਂ ਦੇ ਮਹਿਲ ਸਨ, ਜਿਹੜੀਆਂ ਜਿਹੜੀਆਂ ਵਸਤੂਆਂ ਉਹਨਾਂ ਨੇ ਮੰਗਾਈਆਂ ਸਾਰੀਆਂ ਉੱਥੇ ਉੱਥੇ ਭੇਜ ਦਿੱਤੀਆਂ। ਪਰ ਰਾਜਾ ਆਪ ਕੇਵਲ ਛੋਟੀ ਰਾਣੀ ਦੇ ਮਹਿਲ ਵਿੱਚ ਗਿਆ ਔਰ ਸਾਰੀਆਂ ਵਸਤੂਆਂ ਨਾਲ ਲੈ ਕੇ ਗਿਆ। ਜਦੋਂ ਵੱਡੀਆਂ ਰਾਣੀਆਂ ਨੂੰ ਪਤਾ ਲੱਗਾ ਕਿ ਰਾਜਾ ਸਾਡੇ ਮਹਿਲ ਛੱਡ ਕੇ ਛੋਟੀ ਦੇ ਘਰ ਚਲਿਆ ਗਿਆ, ਉਸੇ ਵਕਤ ਸਾਰੀਆਂ ਰਾਣੀਆਂ ਇਕੱਠੀਆਂ ਹੋ ਕੇ ਰਾਜੇ ਦੇ ਪਾਸ ਆਈਆਂ। ਰਾਜੇ ਨੂੰ ਕਹਿਣ ਲੱਗੀਆਂ, ਅਸੀਂ ਤਾਂ ਬਹੁਤ ਨਾਰਾਜ਼ ਹਾਂ ਤੁਹਾਡੇ ਨਾਲ, ਤੁਸੀਂ ਸਾਡਾ ਸਨਮਾਨ ਔਰ ਮਾਣ ਨਹੀਂ ਰੱਖਿਆ, ਸਾਡੇ ਮਹਿਲਾਂ ਵਿੱਚ ਨਹੀਂ ਆਏ, ਤੁਸੀਂ ਛੋਟੀ ਰਾਣੀ ਦੇ ਮਹਿਲ ਵਿੱਚ ਆ ਕੇ ਵਸ ਗਏ ਹੋ। ਉਸ ਵਕਤ ਰਾਜਾ ਕਹਿਣ ਲੱਗਾ ਕਿ ਮੈਂ ਤੁਹਾਨੂੰ ਚਿੱਠੀ ਲਿਖੀ ਸੀ ਕਿ ਜਿਹੜੀ ਜਿਹੜੀ ਇਸ ਦੇਸ਼ ਦੀ ਵਸਤੂ ਤੁਹਾਨੂੰ ਚਾਹੀਦੀ ਹੈ ਮੈਂ ਉਹ ਲੈ ਕੇ ਆਵਾਂਗਾ, ਮੈਂ ਜੋ ਤੁਸੀਂ ਮੰਗਿਆ ਉਹੀ ਮੈਂ ਤੁਹਾਨੂੰ ਭੇਜ ਦਿੱਤਾ ਕਿ ਨਹੀਂ, ਮਿਲਿਆ ਕਿ ਨਹੀਂ ਮਿਲਿਆ। ਕਹਿਣ ਲੱਗੀਆਂ, ਮਿਲ ਤਾਂ ਸਭ ਕੁਝ ਗਿਆ ਜੀ। ਕਹਿੰਦੇ, ਫਿਰ ਤੁਸੀਂ ਆਪਣੀਆਂ ਵਸਤੂਆਂ ਆਪਣੇ ਕੋਲੇ ਰੱਖੋ, ਤੁਸੀਂ ਦੁਨੀਆਂ ਦੀਆਂ ਚੀਜ਼ਾਂ, ਦੁਨੀਆਂ ਦੇ ਪਦਾਰਥ, ਦੁਨੀਆਂ ਦੀਆਂ ਵਸਤੂਆਂ ਮੰਗੀਆਂ ਤੁਹਾਨੂੰ ਮਿਲ ਗਈਆਂ, ਛੋਟੀ ਰਾਣੀ ਨੇ ਮੈਨੂੰ ਮੰਗਿਆ, ਮੇਰੀ ਪ੍ਰਾਪਤੀ ਦੀ ਲਾਲਸਾ ਜ਼ਾਹਰ ਕੀਤੀ, ਇਸ ਲਈ ਮੈਂ ਇਹਦੇ ਪਾਸ ਆ ਗਿਆ। ਤੁਸੀਂ ਮੈਨੂੰ ਨਹੀਂ ਮੰਗਿਆ, ਤੁਸੀਂ ਵਸਤੂਆਂ ਮੰਗੀਆਂ, ਜੇ ਮੈਨੂੰ ਮੰਗ ਲੈਂਦੀਆਂ ਮੈਂ ਆ ਜਾਂਦਾ, ਇਸ ਕਰਕੇ ਤੁਸੀਂ ਮੈਨੂੰ ਨਹੀਂ ਚਾਹਿਆ, ਮੈਨੂੰ ਨਹੀਂ ਮੰਗਿਆ, ਅਤੇ ਜਿਹਨੇ ਮੈਨੂੰ ਮੰਗਿਆ ਮੈਂ ਉਹਦੇ ਕੋਲ ਆ ਗਿਆ ਹਾਂ। ਸਤਿਸੰਗ ਜੀ, ਇਸੇ ਤਰ੍ਹਾਂ ਦੁਨੀਆਂ ਦੇ ਸੁੱਖ ਪਰਮੇਸ਼ਰ ਦੀ ਭਗਤੀ ਕਰਕੇ, ਸੇਵਾ ਕਰਕੇ, ਕਿਉਂਕਿ ਸੇਵਾ ਦੇ ਨਾਲ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਗੁਰੂ ਘਰ ਦੀ ਸੇਵਾ ਕਰਨ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਹਰੀ ਪਰਮੇਸ਼ਰ ਦਾ ਜਿਹੜਾ ਹਰੀ ਨਾਮ ਹੈ ਨਾ, ਉਹ ਸਾਰੀਆਂ ਇੱਛਾ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ। ਉਹਦੇ ਵਸ ਵਿੱਚ ਕਾਮ ਧੇਨ ਵਰਗੀਆਂ ਕਲਪਤਰ ਬਿਰਛ ਵਰਗੀਆਂ ਸ਼ਕਤੀਆਂ ਉਹਦੇ ਅਧੀਨ ਹਨ, ਉਹਦੇ ਵਸ ਵਿੱਚ ਹਨ। ਇਸ ਕਰਕੇ ਜਿਹੜਾ ਭਾਈ ਉਹਦਾ ਨਾਮ ਕੋਈ ਇੱਛਾ ਲੈ ਕੇ ਜਪਦਾ, ਪਰਮੇਸ਼ੁਰ ਉਹਨਾਂ ਦੀ ਉਹ ਇੱਛਾ ਪੂਰੀ ਕਰ ਦਿੰਦਾ ਹੈ। ਪਰ ਜਿਹੜੇ ਪਰਮੇਸ਼ੁਰ ਦੀ ਪ੍ਰਾਪਤੀ ਦੀ ਲਾਲਸਾ ਰੱਖਦੇ ਹੈ ਨਾ, ਉਹ ਵਿਰਲੇ ਹੈ ਸੰਸਾਰ ਵਿੱਚ। ਜਗ ਮੈਂ ਤੁਮ ਕਾਢੀਏ ਵਿਰਲੇ ਕੇ। ਪਰਮੇਸ਼ੁਰ ਦੀ ਪ੍ਰਾਪਤੀ ਦੀ ਇੱਛਾ ਵਾਲਿਆਂ ਨੂੰ ਪਰਮੇਸ਼ੁਰ ਵੀ ਮਿਲ ਜਾਂਦਾ, ਔਰ ਜਿਵੇਂ ਰਾਜਾ ਛੋਟੀ ਰਾਣੀ ਨੂੰ ਮਿਲਿਆ ਵੀ, ਅਤੇ ਦੂਜੀਆਂ ਰਾਣੀਆਂ ਨਾਲੋਂ ਸਭ ਤੋਂ ਕੀਮਤੀ ਵਸਤੂਆਂ ਵੀ ਉਸੇ ਨੂੰ ਲਿਆ ਕੇ ਦਿੱਤੀਆਂ। ਇਸੇ ਤਰ੍ਹਾਂ ਪਰਮੇਸ਼ੁਰ ਆਪਣੇ ਭਗਤਾਂ ਨੂੰ, ਜਿਹੜੇ ਵਾਹਿਗੁਰੂ ਦੇ ਦਰਸ਼ਨਾਂ ਦੇ ਇੱਛਕ ਹੈ ਨਾ, ਉਹਦੇ ਦਰ ਦੇ ਭਿਖਾਰੀ ਹੈ, ਉਹਦੇ ਦਰ ਦੇ ਜਾਚਕ ਹੈ, ਮੰਗਤੇ ਹੈ, ਉਹਨਾਂ ਨੂੰ ਆਪਣੇ ਦਰਸ਼ਨ ਵੀ ਦਿੰਦਾ ਅਤੇ ਸਾਰੇ ਸੁੱਖ ਪਦਾਰਥ ਵੀ ਉਹਨਾਂ ਦੇ ਅਧੀਨ ਕਰ ਦਿੰਦਾ। ਇਸ ਕਰਕੇ ਮਹਾਰਾਜ ਅਸੀਂ ਭੀਖਕ ਹਾਂ, ਮੰਗਤੇ ਹਾਂ, ਭਿਖਾਰੀ ਹਾਂ, ਤੇਰੇ ਦਰਸ਼ਨਾਂ ਦੇ, ਤੇਰੀ ਪ੍ਰਾਪਤੀ ਦੀ ਇੱਛਾ, ਤੇਰੇ ਨਾਮ ਦੀ ਪ੍ਰਾਪਤੀ ਦੇ ਭਿਖਾਰੀਆਂ ਚੋਂ ਵੀ ਵੱਡੇ ਭਿਖਾਰੀ ਮੰਗਤੇ ਹਾਂ ਸੱਚੇ ਪਾਤਸ਼ਾਹ ਨਿਮਰਤਾ ਦੇ ਨਾਲ। ਇਹ ਅਰਦਾਸ ਕਰਨੀ ਮਹਾਰਾਜ, ਜਿਹੜੇ ਤੇਰੇ ਦਰ ਦੇ ਭੀਖਕ ਮੰਗਤੇ ਹੈ ਉਹਨਾਂ ਨਾਲੋਂ ਵੀ ਅਸੀਂ ਨੀਵੇਂ ਬਣ ਕੇ, ਨੀਵੇਂ ਹੋ ਕੇ ਤੇਰੇ ਦਰ ਤੋਂ ਭਿਖਾਰੀ, ਇਹ ਭੀਖ, ਇਹ ਭਿਖਿਆ, ਇਹ ਦਾਤ ਮੰਗਦੇ ਹਾਂ। ਮਹਾਰਾਜ ਤੂੰ ਸਾਡਾ ਦਾਤਾ ਹੈ, ਸਾਡੀ ਪੱਤ ਢਕਣ ਵਾਲਾ ਹੈ। ਦਾਤਾ ਹੁੰਦਾ ਜਿਹੜਾ ਆਪਣੇ ਸਾਧ ਸੰਗਤ ਜੀ ਸੇਵਕ ਦੀ ਪੱਤ ਢਕੇ। ਵਿਆਹ ਰੱਖਿਆ, ਘਰ ਵਿੱਚ ਸਾਜੋ ਸਮਾਨ ਥੁੜ ਗਿਆ, ਸ਼ਾਹੂਕਾਰ ਕੋਲੋਂ ਜਾ ਕੇ ਮਾਇਆ ਲੈ ਲਈ ਤਾਂ ਪੱਤ ਢਕੀ ਗਈ। ਕੋਈ ਕਾਰਜ ਰੰਭਿਆ, ਦੁਨੀਆ ਨੇ ਵੇਖਿਆ ਪਰ ਮਾਇਆ ਪਦਾਰਥ ਨਾ ਹੋਣ ਕਰਕੇ ਅਧੂਰਾ ਰਹਿ ਗਿਆ, ਅਤੇ ਜੋ ਉਹ ਕਾਰਜ ਦੀ ਸੰਪੂਰਨਤਾ ਲਈ ਕੋਈ ਧਨ ਆਦਿ ਕਿਸੇ ਨੇ ਦੇ ਦਿੱਤਾ ਤਾਂ ਬੰਦਾ ਸਮਝਦਾ ਮੇਰੀ ਨੇ ਪੱਤ ਢੱਕ ਲਈ ਹੈ, ਇੱਜ਼ਤ ਰੱਖ ਲਈ ਹੈ। ਇਸ ਤਰ੍ਹਾਂ ਭਾਈ ਦੁਨੀਆਂ ਦੇ ਲੋਕ ਤਾਂ ਇੰਨਾ ਕੀ ਕਰ ਸਕਦੇ ਆ, ਪਰ ਪਰਮੇਸ਼ੁਰ ਲੋਕ ਪ੍ਰਲੋਕ ਦੇ ਵਿੱਚ ਪੱਤ ਢੱਕਣ ਵਾਲਾ ਹੈ ਆਪਣੇ ਸੇਵਕਾਂ ਦੀ। ਕਬੀਰ ਸਾਹਿਬ ਦੀ ਪੱਤ ਢੱਕੀ, ਨਾਮਦੇਵ ਦੀ ਢੱਕੀ, ਕਿੰਨੀਆਂ ਉਦਾਹਰਣਾਂ ਹਨ ਸਾਡੇ ਪਾਸ। ਕੋਈ ਰਾਜਾ ਬੜਾ ਦਾਨ ਕਰਿਆ ਕਰੇ, ਬੜੇ ਲੋਕ ਉਹਦੇ ਕੋਲ ਆਇਆ ਕਰਨ, ਕਿਸੇ ਨੂੰ ਕੀਮਤੀ ਤੋਂ ਕੀਮਤੀ ਵਸਤਰ ਦਿਆ ਕਰੇ, ਕਿਸੇ ਨੂੰ ਗਹਿਣੇ, ਕਿਸੇ ਨੂੰ ਹੀਰੇ ਜਵਾਹਰਾਤ, ਅੰਨ ਵਾਲਿਆਂ ਨੂੰ ਅੰਨ ਦਾਨ ਕਰਦਿਆਂ ਦੁਨੀਆਂ ਦੇ ਵਿੱਚ ਬੜੀ ਸ਼ੋਭਾ ਫੈਲ ਗਈ, ਅਤੇ ਰਾਜੇ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੇਰੇ ਵਰਗਾ ਦੁਨੀਆਂ ਵਿੱਚ ਅੱਜ ਦਾਨੀ ਕੋਈ ਨਹੀਂ, ਐਡਾ ਵੱਡਾ ਮੈਂ ਦਾਨ ਕਰਦਾ। ਹੰਕਾਰ ਆਉਣ ਦੀ ਦੇਰ ਸੀ। ਪਰਮੇਸ਼ੁਰ ਦੇ ਦਰ ਤੇ ਸਾਧ ਸੰਗਤ ਜੀ, ਜਿਹੜੀ ਸਭ ਤੋਂ ਬੁਰੀ ਗੱਲ ਵਾਹਿਗੁਰੂ ਨੂੰ ਲੱਗਦੀ ਹੈ ਨਾ, ਜਿਹੜੀ ਸਭ ਤੋਂ ਮਾੜੀ ਸੋਚ ਹੈ, ਸਭ ਤੋਂ ਨਖਿੱਧ ਜੀਵ ਦਾ ਇਹ ਖਿਆਲ ਹੈ, ਉਹ ਹੰਕਾਰ ਨਹੀਂ ਪਰਮੇਸ਼ੁਰ ਨੂੰ ਕਿਸੇ ਦਾ ਚੰਗਾ ਲੱਗਦਾ। ਹਰਜੂ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਪਰਮੇਸ਼ੁਰ ਤੁਹਾਡੇ ਸਾਰੇ ਗੁਨਾਹ ਮਾਫ ਕਰਨ ਦੀ ਸਮਰੱਥਾ ਰੱਖਦਾ, ਗੁਰੂ ਵੀ ਤੁਹਾਡੇ ਪਾਪ ਬਖਸ਼ ਦੇਵੇਗਾ, ਪਰ ਜਦੋਂ ਤੁਸੀਂ ਹੰਕਾਰ ਕਰੋਗੇ ਨਾ, ਫਿਰ ਹੰਕਾਰੀ ਬੰਦੇ ਨੂੰ ਪਰਮਾਤਮਾ ਵਾਹਿਗੁਰੂ ਨਹੀਂ ਕਦੇ ਬਖਸ਼ਦਾ। ਹੰਕਾਰੀ ਨੂੰ ਡੰਨ ਮਿਲਦਾ ਹੀ ਮਿਲਦਾ, ਅੱਜ ਮਿਲ ਜੇ, ਕੱਲ੍ਹ ਮਿਲ ਜੇ, ਮਿਲੇਗਾ ਹੀ ਮਿਲੇਗਾ। ਪਰਮੇਸ਼ੁਰ ਨੂੰ ਬੰਦੇ ਦਾ ਇਹ ਗੁਨਾਹ ਨਹੀਂ ਚੰਗਾ ਲੱਗਦਾ ਜਦੋਂ ਬੰਦਾ ਹੰਕਾਰ ਕਰਦਾ ਜੀਵਨ ਦੇ ਵਿੱਚ। ਔਰ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਬੰਦੇ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ। ਔਗਣਾਂ ਵਾਲਿਆਂ ਦੇ ਅੰਦਰ ਤਾਂ ਹੰਕਾਰ ਪੈਦਾ ਹੋਣਾ, ਕਈ ਵਾਰੀ ਬੰਦੇ ਦੇ ਅੰਦਰ ਆਪਣੇ ਸ਼ੁਭ ਗੁਣਾਂ ਦਾ ਹੰਕਾਰ ਵੀ ਬੰਦੇ ਦੇ ਅੰਦਰ ਆ ਜਾਂਦਾ। ਹੰਕਾਰ ਭੁੱਲ ਕੇ ਵੀ ਨਾ ਕਰੇ। ਛੱਛਾ ਸ਼ੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਛੱਛਾ ਛਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਰਾਜੇ ਦੇ ਮਨ ਵਿੱਚ ਹੰਕਾਰ ਆ ਗਿਆ, ਹੁਣ ਖਜ਼ਾਨਾ ਘਟਣਾ ਸ਼ੁਰੂ ਹੋ ਗਿਆ।
ਆਖਿਰਕਾਰ ਉਸੇ ਖਜ਼ਾਨੇ ਵਿੱਚੋਂ ਦੌਲਤ ਵੀ ਮੁੱਕ ਗਈ, ਵਸਤਰ ਪਦਾਰਥ ਅਨਾਜ ਵੀ ਮੁੱਕ ਗਿਆ। ਹੁਣ ਰਾਜਾ ਹਾਰ ਕੇ ਨਿਰਾਸ਼ ਹੋ ਕੇ ਕਿ ਦੁਨੀਆ ਕੀ ਕਹੇਗੀ, ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੀ ਹੋਈ ਆਤਮਾ ਦੇ ਪਾਸ ਗਿਆ, ਭਗਤੀ ਕਰਨ ਵਾਲੇ ਸੰਤਾਂ ਦੇ ਪਾਸ, ਮਹਾਤਮਾ ਦੇ ਪਾਸ ਗਿਆ, ਨਮਸਕਾਰ ਕੀਤੀ। ਮਹਾਤਮਾ ਪੁੱਛਣ ਲੱਗੇ, ਆਓ ਰਾਜਨ, ਬੜੇ ਮਹਾਂਦਾਨੀ ਹੋ ਤੁਸੀਂ, ਬੜੀ ਦੁਨੀਆ ਵਿੱਚ ਤੁਹਾਡੀ ਸ਼ੋਭਾ ਹੁੰਦੀ ਹੈ ਕਿ ਤੁਸੀਂ ਬਹੁਤ ਦਾਨ ਕਰਦੇ ਹੋ, ਕਿਵੇਂ ਆਏ? ਰਾਜਾ ਕਹਿਣ ਲੱਗਾ, ਜੀ ਦਾਨ ਤਾਂ ਮੈਂ ਬੜਾ ਕੀਤਾ, ਪਰ ਅੱਜ ਦਾਨ ਦੇਣ ਵੱਲੋਂ ਮੇਰੇ ਪਾਸ ਕੋਈ ਵਸਤੂ ਨਹੀਂ ਬਚੀ, ਅੱਗੇ ਕਦੇ ਐਸੀ ਗੱਲ ਨਹੀਂ ਹੋਈ, ਕੀ ਕਾਰਨ ਬਣਿਆ ਮੈਂ ਇਹ ਸਵਾਲ ਲੈ ਕੇ ਆਇਆ ਹਾਂ? ਮਹਾਂਪੁਰਖ ਕਹਿਣ ਲੱਗੇ, ਦਾਨ ਤਾਂ ਤੂੰ ਕਰਦਾ ਸੀ, ਪਰ ਜੇ ਇਹੀ ਦਾਨ ਪਰਮੇਸ਼ਰ ਦਾ ਸਮਝ ਕੇ ਕਰਦਾ ਨਾ ਕਿ ਵਾਹਿਗੁਰੂ ਦੀਆਂ ਦਾਤਾਂ ਹਨ, ਮੈਂ ਤਾਂ ਉਹਦਾ ਸੇਵਕ ਹਾਂ ਇਹਨਾਂ ਨੂੰ ਵੰਡਣ ਵਾਲਾ। ਜਿਵੇਂ ਕੋਈ ਰਾਜਾ ਹੁੰਦਾ, ਸ਼ਾਹੂਕਾਰ ਹੁੰਦਾ, ਅੱਗੇ ਨੌਕਰ ਉਹਦੀਆਂ ਦਾਤਾਂ ਲੋਕਾਂ ਨੂੰ ਦਿੰਦੇ ਹੈ, ਇਸ ਤਰ੍ਹਾਂ ਜੇ ਪਰਮੇਸ਼ਰ ਦਾ ਆਪਣੇ ਆਪ ਨੂੰ ਨੌਕਰ ਚਾਕਰ ਸਮਝ ਕੇ ਸੇਵਾ ਕਰਦਾ ਨਾ ਤਾਂ ਤੇਰੇ ਖਜ਼ਾਨੇ ਕਦੇ ਮੁੱਕਣੇ ਨਹੀਂ ਸਨ। ਤਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਸਭ ਦੁੱਖ ਉੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਜਦੋਂ ਤੂੰ ਆਪਣੇ ਸਮਝਣ ਲੱਗ ਪਿਆ ਨਾ, ਬੰਦਾ ਜਦੋਂ ਆਪਣੀ ਮਿਹਰ ਕਰਦਾ ਨਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹਿ ਸਰੈ, ਜਾਂ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਰਜ ਸਵਾਰੈ ਆਏ। ਫਿਰ ਪਰਮੇਸ਼ੁਰ ਕਾਰਜ ਸਵਾਰਦਾ ਜਦੋਂ ਉਹਦੇ ਉੱਤੇ ਟੇਕ ਭਰੋਸਾ ਆਸ ਰੱਖਦਾ ਹੈ। ਜਦੋਂ ਮੇਰੀ ਕਰਦਾ, ਮੈਂ ਕਰਦਾ, ਉਦੋਂ ਹੀ ਬੰਦੇ ਦੇ ਹੱਥੋਂ ਸਭ ਕੁਝ ਚਲਿਆ ਜਾਂਦਾ। ਜੇ ਜੇ ਗੌ ਸੰਬੀਆ ਭਏ, ਮੈਂ ਕਰਤ ਜਗਤ ਤੇ ਗਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ। ਮਹਾਰਾਜ ਕਹਿੰਦੇ, ਵੱਡੇ ਵੱਡੇ ਗੌਸ ਪਾਕ ਜਿਹੜੇ ਆਪਣੇ ਸਰੀਰ ਦੇ ਇੱਕ ਇੱਕ ਅੰਗ ਨੂੰ ਜੁਦਾ ਜੁਦਾ ਕਰਕੇ ਖਲਾਰਨ ਦੀ ਸ਼ਕਤੀ ਰੱਖਦੇ ਸਨ, ਫਿਰ ਸਰੀਰ ਦੇ ਅੰਗਾਂ ਨੂੰ ਜੋੜ ਲੈਂਦੇ ਸਨ। ਅੰਬਰ ਤੋਂ ਆਏ ਪੈਗਾਮਾਂ ਨੂੰ ਦੁਨੀਆਂ ਵਿੱਚ ਅੱਗੇ ਪ੍ਰਚਾਰਨ ਵਾਲੇ ਜਿਹੜੇ ਇੰਨੀਆਂ ਸ਼ਕਤੀਆਂ ਦੇ ਮਾਲਕ ਸਨ, ਪਰ ਮੈਂ ਹੰਕਾਰ ਦੇ ਵਿੱਚ ਆ ਕੇ ਉਹ ਵੀ ਦੁਨੀਆਂ ਤੋਂ ਆਮ ਲੋਕਾਂ ਦੀ ਤਰ੍ਹਾਂ ਤੁਰ ਗਏ, ਅੱਜ ਉਹਨਾਂ ਦੇ ਕੋਈ ਬਾਤ ਨਹੀਂ ਪੁੱਛਦਾ। ਇਸ ਕਰਕੇ ਮਹਾਂਪੁਰਖ ਕਹਿਣ ਲੱਗੇ, ਭਾਈ ਤੂੰ ਮੈਂ ਦੇ ਵਿੱਚ ਫਸ ਗਿਆ, ਇਸ ਕਰਕੇ ਤਾਂ ਤੇਰੇ ਇਹ ਸਾਰੇ ਖਜ਼ਾਨੇ ਮੁੱਕ ਗਏ। ਜੇ ਤੂੰ ਹਉਮੈ ਹੰਕਾਰ ਨਾ ਕਰਦਾ ਤਾਂ ਪਰਮੇਸ਼ਰ ਨੇ ਤੇਰੀ ਪੱਤ ਸਦਾ ਢੱਕ ਕੇ ਰੱਖਣੀ ਸੀ, ਵਾਹਿਗੁਰੂ ਨੇ ਤੇਰੀ ਪੱਤ ਕਦੇ ਖਰਾਬ ਨਹੀਂ ਹੋਣ ਦੇਣੀ ਸੀ, ਲੋਕਾਂ ਦੇ ਵਿੱਚ ਤੂੰ ਨੀਵਾਂ ਨਹੀਂ ਹੋ ਸਕਣਾ ਸੀ। ਇਸ ਕਰਕੇ ਹੰਕਾਰ ਛੱਡ ਕੇ ਨਿਮਰਤਾ ਦਾ ਪੱਲਾ ਫੜ, ਪਰਮੇਸ਼ਰ ਅੱਗੇ ਅਰਦਾਸ ਕਰ, ਜਿਹਨੇ ਅੱਗੇ ਖਜ਼ਾਨੇ ਭਰੇ ਆ ਹੁਣ ਫੇਰ ਭਰ ਦੇਵੇਗਾ, ਪਰ ਹੰਕਾਰ ਨਾ ਕਰੀ। ਇਸ ਕਰਕੇ ਭਾਈ ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਇੱਥੇ ਕਹਿੰਦੇ, ਤੂੰ ਹੈ ਵਾਹਿਗੁਰੂ ਨਿਜ ਸਾਡਾ ਆਪਣਾ। ਪਰਮੇਸ਼ਰ ਤੇ ਮੇਰ ਰੱਖਣੀ ਕਿ ਵਾਹਿਗੁਰੂ ਮੇਰਾ ਹੈ, ਹਰ ਕੋਈ ਮੇਰ ਰੱਖੇ ਇਹ ਵਾਹਿਗੁਰੂ ਪਰਮੇਸ਼ਰ ਮੇਰਾ ਹੈ, ਮੇਰਾ ਹੈ। ਜਦੋਂ ਇਹ ਭਰੋਸਾ ਰੱਖ ਕੇ ਆਪਣੀ ਮੇਰ ਪਰਮਾਤਮਾ ਦੇ ਉੱਤੇ, ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਰੱਖਾਂਗੇ ਤਾਂ ਵਾਹਿਗੁਰੂ ਲੋਕ ਪ੍ਰਲੋਕ ਦੇ ਵਿੱਚ ਪੱਤ ਢਕੇਗਾ। ਫਿਰ ਜਿਹੜੀਆਂ ਵੀ ਦਾਤਾਂ ਉਸ ਦਾਤੇ ਕੋਲੋਂ ਮੰਗੋਗੇ ਉਹ ਸਾਰੀਆਂ ਪ੍ਰਾਪਤ ਹੋਣਗੀਆਂ ਲੋਕ ਪ੍ਰਲੋਕ ਦੀਆਂ।
ਦਇਆਲ ਨਾਮ ਦੇਹ ਮੰਗਤ ਜਨ ਕਉ।
ਮਹਾਰਾਜ ਮੈਂ ਮੰਗਤ ਮੰਗਣ ਵਾਲਾ ਮੰਗਤਾ ਕੀ ਮੰਗਦਾ ਹਾਂ ਕਿ ਮੇਰੇ ਤੇ ਦਿਆਲਤਾ ਕਰੋ, ਦਿਆਲੂ ਹੋ ਸੱਚੇ ਪਾਤਸ਼ਾਹ, ਮੈਨੂੰ ਨਾਮ ਦੀ ਦਾਤ ਦੇਣਾ ਕਰੋ। ਧੰਨ ਹੈ ਉਹ ਗੁਰਮੁਖ ਆਤਮਾਵਾਂ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਸਿਮਰਨ ਜਾਪ ਕਰਕੇ ਮਹਾਰਾਜ ਕੋਲੋਂ ਨਾਮ ਹੀ ਕੇਵਲ ਮੰਗਦੇ ਹੈ। ਧੰਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆ ਕੇ ਕੇਵਲ ਨਾਮ ਦੀ ਦਾਤ ਮੰਗਦੇ ਹੈ, ਉਹ ਧੰਨਤਾ ਦੇ ਯੋਗ ਹਨ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਉਸ ਵਾਹਿਗੁਰੂ ਕੋਲੋਂ ਜਿਹੜੇ ਨਾਮ ਦੀ ਦਾਤ ਮੰਗਦੇ ਹੈ ਨਾ, ਉਹਨਾਂ ਤੇ ਪਰਮੇਸ਼ੁਰ ਵਿਸ਼ੇਸ਼ ਦਿਆਲਤਾ ਕਰਦਾ। ਉਹ ਹੋ ਜਾਂਦਾ ਉਹਨਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਦਿਆਲੂ ਕਿਰਪਾਲੂ, ਉਹਨਾਂ ਨੂੰ ਸਾਰੇ ਸੁੱਖ ਅਤੇ ਨਾਮ ਦੀ ਦਾਤ ਦੇ ਕੇ ਨਿਵਾਜ ਦਿੰਦਾ। ਐਸੀਆਂ ਮਹਾਨ ਰਹਿਮਤਾਂ ਉਹਨਾਂ ਜਨ ਪਿਆਰਿਆਂ ਦੇ ਉੱਤੇ ਕਰਦਾ ਹੈ।
ਸਦਾ ਰਹੋ ਰੰਗ ਰਤਾ।
ਔਰ ਅਗਲੀ ਦਾਤ ਕੀ ਮੰਗਣੀ? ਕਿਹੇ ਮਹਾਰਾਜ, ਸਦਾ ਹਮੇਸ਼ਾ ਵਾਸਤੇ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਵਾਂ। ਜਦੋਂ ਪ੍ਰੇਮ ਦਾ ਰੰਗ ਚੜ੍ਹ ਜਾਏ ਨਾ, ਜਿਹਨੂੰ ਚੜ੍ਹ ਜਾਂਦਾ ਹੈ ਉਹ ਸੁਭਾਗਾਂ ਵਾਲਾ ਜੀਵ, ਉਹ ਗੁਰਮੁਖ ਫਿਰ ਪ੍ਰੇਮ ਦੇ ਰੰਗ ਵਿੱਚ ਭਿੱਜਿਆ ਰਹਿੰਦਾ। ਭਾਵ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਉਹਦੇ ਮਨ ਵਿੱਚ ਕੋਈ ਹੋਰ ਲਾਲਸਾ ਇੱਛਾ ਰਹਿ ਹੀ ਨਹੀਂ ਜਾਂਦੀ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਵੱਡਿਆਂ ਭਾਗਾਂ ਵਾਲਿਆਂ ਨੂੰ ਐਸਾ ਪ੍ਰੇਮ ਦਾ ਰੰਗ, ਪ੍ਰੇਮ ਦੀ ਮਸਤੀ, ਪ੍ਰੇਮ ਦੀ ਖੁਮਾਰੀ। ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਸੰਗਤ ਕੀਤੀ, ਵਿਦੇਹ ਮੁਕਤ ਮਹਾਂਪੁਰਖ, ਜਦੋਂ ਝਰਨਿਆਂ ਦੇ ਕੋਲੇ ਖੜ ਜਾਣਾ, ਐਸੀ ਮਸਤੀ ਉਹਨਾਂ ਦੇ ਅੰਦਰ ਪੈਦਾ ਹੋ ਗਈ, ਕਹਿਣਾ ਮੇਰਾ ਵਾਹਿਗੁਰੂ ਝਰਨੇ ਰੂਪ ਵਿੱਚ ਵਗ ਰਿਹਾ। ਜਦੋਂ ਪੌਣ ਦਾ ਬੁੱਲਾ ਆਉਣਾ, ਮੇਰਾ ਵਾਹਿਗੁਰੂ ਪੌਣ ਦੇ ਬੁੱਲਿਆਂ ਦੇ ਵਿੱਚ ਠੰਡੀ ਹਵਾ ਦੇ ਰਿਹਾ। ਇੱਕ ਇੱਕ ਪੱਤੇ ਵੱਲ ਘੰਟਿਆਂ ਬੱਧੀ ਦੇਖੀ ਜਾਣਾ ਤੇ ਸਿਮਰਨ ਵਿੱਚ ਜੁੜੇ ਰਹਿਣਾ। ਬਿਰਤੀ ਇੰਨੀ ਉੱਚੀ ਉੱਤੇ ਚਲੀ ਗਈ ਕਿ ਜਰੇ ਜਰੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਆਵਾਜ਼ਾਂ ਮਾਰਨੀਆਂ, ਧੰਨ ਗੁਰੂ ਨਾਨਕ ਸਾਹਿਬ ਨੂੰ, ਦਸਮ ਪਾਤਸ਼ਾਹ ਨੂੰ ਆਵਾਜ਼ਾਂ ਮਾਰਨੀਆਂ, ਉੱਚੀ ਉੱਚੀ ਆਵਾਜ਼ਾਂ ਮਾਰਨੀਆਂ। ਮਸਤ ਹੋ ਗਏ, ਮਸਤੀ ਇੰਨੀ ਖੁਮਾਰੀ ਪਰਮੇਸ਼ਰ ਦੇ ਪ੍ਰੇਮ ਦੀ ਉਹਨਾਂ ਨੂੰ ਪ੍ਰਾਪਤ ਹੋਈ। ਇਸ ਕਰਕੇ ਭਾਈ ਉਹ ਬਈ ਸਦਾ ਹੀ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਰੱਤੇ ਰਹਿੰਦੇ ਹੈ, ਉਹਨਾਂ ਨੂੰ ਰੰਗ ਚੜ੍ਹ ਜਾਂਦਾ ਪਰਮੇਸ਼ਰ ਦੇ ਪ੍ਰੇਮ ਦਾ। ਭਾਈ ਤਾਰੂ ਸਿੰਘ ਜੀ ਨੂੰ ਰੰਗ ਚੜ੍ਹ ਗਿਆ, ਖੋਪਰਾ ਵੀ ਲੈ ਗਿਆ ਸੀ ਇਸ ਉੱਤੋਂ, ਔਰ ਜਪਜੀ ਸਾਹਿਬ ਦਾ ਪਾਠ ਨਿਰੰਤਰ ਚੱਲਦਾ ਰਿਹਾ। ਐਸੇ ਕਰਨੀ ਵਾਲੇ ਸ਼ਹੀਦ, ਐਸੇ ਗੁਰਸਿੱਖ, ਐਸੀਆਂ ਮਹਾਨ ਆਤਮਾਵਾਂ, ਐਸਾ ਪ੍ਰੇਮ ਦਾ ਰੰਗ ਉਹਨਾਂ ਨੂੰ ਚੜਿਆ ਹੈ, ਲੱਗਾ ਹੈ।
ਹਉ ਬਲਿਹਾਰੇ ਜਾਓ।
ਸੱਚੇ ਪਾਤਸ਼ਾਹ, ਹਉ ਅਸੀਂ ਆਪ ਜੀ ਤੋਂ ਬਾਰ ਬਾਰ ਬਲਿਹਾਰ ਜਾਂਦੇ ਹਾਂ।
ਸੱਚੇ ਤੇਰੇ ਨਾਮ ਵਿਟਹੁ।
ਵਾਹਿਗੁਰੂ ਤੇਰੇ ਨਾਮ ਦੇ ਉੱਤੋਂ ਵੀ, ਤੇਰਾ ਜਿਹੜਾ ਭਜਨ ਸਿਮਰਨ ਜਾਪ ਹੈ ਉਹਦੇ ਉੱਤੋਂ ਵੀ, ਕਿਉਂ? ਉਹ ਜਾਪ ਜਪਣ ਦੇ ਨਾਲ, ਉਹ ਅਭਿਆਸ ਕਰਨ ਦੇ ਨਾਲ ਹੀ ਪ੍ਰੇਮ ਦਾ ਰੰਗ ਚੜ੍ਹੇਗਾ, ਉਹਦਾ ਰੰਗ ਨਹੀਂ ਚੜ੍ਹਨਾ। ਉਸ ਨਾਮ ਦੇ ਅਭਿਆਸ ਨਾਲ ਹੀ ਪਰਮੇਸ਼ਰ ਨੇ ਦਿਆਲੂ ਹੋਣਾ, ਉਸ ਨਾਮ ਦੇ ਅਭਿਆਸ ਨਾਲ ਹੀ ਲੋਕ ਪ੍ਰਲੋਕ ਦੀ ਪੱਤ ਵਾਹਿਗੁਰੂ ਨੇ ਢਕਣੀ ਹੈ। ਨਾਮ ਸਭ ਤੋਂ ਵੱਡੀ ਦਾਤ ਇਸ ਕਰਕੇ ਹੈ, ਨਾਮ ਵਿੱਚ ਹੀ ਸਾਰੇ ਸੁੱਖ ਹਨ। ਇਸ ਕਰਕੇ ਭਾਈ ਐਸੇ ਨਾਮ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਈਏ, ਜਿਸ ਨਾਮ ਦੁਆਰਾ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ।
ਕਰਨ ਕਾਰਨ ਸਭਨਾ ਕਾ ਇੱਕ,
ਸਾਰੇ ਕਾਰਨਾਂ ਨੂੰ ਕਰਨ ਵਾਲਾ, ਕਿਸੇ ਨੇ ਅਗਿਆਨ ਨੂੰ ਸ੍ਰਿਸ਼ਟੀ ਦਾ ਕਾਰਨ ਮੰਨਿਆ, ਕਿਸੇ ਨੇ ਪਰਮਾਣੂ ਮੰਨੇ ਹੈ। ਆ ਵੱਡੇ ਵੱਡੇ ਸਾਇੰਸਦਾਨ ਆਖੇ ਪਰਮਾਣੂਆਂ ਦੁਆਰਾ ਸ੍ਰਿਸ਼ਟੀ ਬਣੀ ਹੈ। ਸਾਧ ਸਿੰਘ ਜੀ, ਆ ਦੇਖੋ ਤੁਹਾਡੇ ਸਾਹਮਣੇ ਮਹਾਮਾਰੀ ਫੈਲੀ ਹੈ। ਪਰਮੇਸ਼ਰ ਤੋਂ ਜਦੋਂ ਦੁਨੀਆ ਬੇਮੁਖ ਹੁੰਦੀ ਹੈ, ਫਿਰ ਉਹਦੀ ਕਲਾ ਦੁਨੀਆ ਵਿੱਚ ਵਰਤਦੀ ਹੈ। ਅੱਜ ਦੱਸੋ, ਵੱਡੇ ਵੱਡੇ ਸਾਇੰਸਦਾਨ ਜ਼ੋਰ ਲਾ ਕੇ ਕੁਛ ਬਣਿਆ, ਕੁਛ ਕਰ ਸਕੇ ਆ, ਕੋਈ ਪ੍ਰਬੰਧ ਹੋ ਸਕਿਆ? ਵਾਹਿਗੁਰੂ ਅੱਗੇ ਕਿਸੇ ਦਾ ਵੱਸ ਨਹੀਂ। ਪਰਮੇਸ਼ਰ ਤੋਂ ਬੇਮੁਖ ਨਾ ਹੋਈਏ। ਵਾਹਿਗੁਰੂ ਤਾਂ ਇੱਕ ਖਿਨ ਵਿੱਚ ਜੋ ਚਾਹੇ ਉਹ ਕਰ ਸਕਦਾ ਹੈ। ਇਸ ਕਰਕੇ ਉਹਦੇ ਤੋਂ ਭਰੋਸਾ ਨਹੀਂ ਕਦੇ ਡਲਾਉਣਾ ਚਾਹੀਦਾ, ਉਹਦੇ 'ਤੇ ਭਰੋਸਾ ਰੱਖੇ। ਜਿਵੇਂ ਜਿਵੇਂ ਸ੍ਰਿਸ਼ਟੀ ਵਾਹਿਗੁਰੂ ਤੋਂ ਦੂਰ ਜਾਏਗੀ, ਉਵੇਂ ਉਵੇਂ ਦੁੱਖਾਂ ਦੇ ਵਿੱਚ ਪਏਗੀ। ਜਦੋਂ ਦੁਨੀਆ ਵਾਹਿਗੁਰੂ ਨੂੰ, ਰੱਬ ਨੂੰ ਚੈਲੰਜ ਕਰਨ ਲੱਗ ਪਵੇ ਨਾ, ਫਿਰ ਸਾਧ ਸਿੰਘ ਜੀ, ਦੁੱਖਾਂ ਦੀ ਇਹੋ ਜਿਹੀ ਖਾਈ ਵਿੱਚੋਂ ਸਿੱਟਦਾ ਨਾ, ਜਿੱਥੋਂ ਮੁੜ ਕੇ ਨਿਕਲਣਾ ਹੀ ਬੜਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਸਾਰੇ ਕਾਰਨਾਂ ਨੂੰ, ਸੰਸਾਰ ਰੂਪ ਕਾਰਨ ਨੂੰ ਵੀ ਕਰਨ ਵਾਲਾ, ਸਾਰੇ ਕਾਰਨਾਂ ਦਾ ਕਾਰਨ ਰੂਪ ਵੀ ਜਾਂ ਕਾਰਨ ਕਾਰਜ ਰੂਪ ਵੀ ਆਪ ਹੀ ਵਾਹਿਗੁਰੂ ਸਾਰਿਆਂ ਦਾ ਇੱਕ ਹੈ।
ਅਵਰ ਨਾ ਦੂਜਾ ਕੋਈ,
ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਇੰਨਾ ਸਮਰੱਥ ਨਹੀਂ ਹੈ। ਰਹਾਉ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਬਹੁਤੇ ਫੇਰ ਪਏ ਕਿਰਪਨ ਕਉ
ਮਹਾਰਾਜ, ਬਹੁਤੇ ਫੇਰੇ ਪੈ ਗਏ, ਬਾਰ ਬਾਰ ਜਨਮ ਲੈ ਕੇ ਆਉਂਦੇ ਰਹੇ ਜਾਂਦੇ ਰਹੇ। ਕਿਰਪ ਨਾਮ ਸੂਮ ਦਾ ਹੈ, ਜਿਵੇਂ ਸੂਮ ਬੰਦਾ ਧਨ ਖਰਚਣ ਤੋਂ ਬੜਾ ਗੁਰੇਜ ਕਰਦਾ, ਇੱਕ ਪੈਸਾ ਵੀ ਨਹੀਂ ਖਰਚਦਾ, ਤੇ ਇਹ ਜੀਵ ਬਹੁਤੇ ਫੇਰਿਆਂ ਵਿੱਚ ਕਿਉਂ ਪਿਆ, ਕਿਉਂ ਜੰਮਣ ਮਰਨ ਦੇ ਗੇੜੇ ਵਿੱਚ ਪਿਆ? ਇਹਨੇ ਆਪਣੇ ਸਵਾਸਾਂ ਨਾਲ ਸੂਮ ਪੁਣਾ ਕੀਤਾ, ਇੱਕ ਇੱਕ ਸਵਾਸ ਨਾਲ ਨਾਮ ਨਹੀਂ ਜਪਿਆ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਸਵਾਸਾਂ ਦੇ ਨਾਲ ਵਾਹਿਗੁਰੂ ਦੀ ਬੰਦਗੀ ਨਾ ਕਰਨ ਕਰਕੇ, ਸਤਸੰਗਤ ਨਾ ਕਰਨ ਕਰਕੇ, ਸੇਵਾ ਨਾ ਕਰਨ ਕਰਕੇ ਬਹੁਤੇ 84 ਦੇ ਫੇਰਿਆਂ ਵਿੱਚ ਜਾ ਪਿਆ। ਇਸ ਕਰਕੇ ਸਵਾਸ ਤਾਂ ਦਿੱਤੇ ਸੀ, ਨਾਮ ਜਪਣ ਕੋ ਦੇਹਵਾ ਦੀਨੀ ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲ ਕਜਾਵੇ ਹੱਥ ਨਾ ਆਵੇ ਲੱਖੀ। ਇਸ ਕਰਕੇ ਭਾਈ ਇਹ ਜੇ ਸਵਾਸਾਂ ਨੂੰ ਸਫਲ ਕਰਦਾ, ਸਵਾਸਾਂ ਦੀ ਸੂਮਤਾਈ ਨੂੰ ਛੱਡ ਕੇ ਇਹਨਾਂ ਸਵਾਸਾਂ ਨਾਲ ਵਾਹਿਗੁਰੂ ਦਾ ਨਾਮ ਜਪਦਾ ਨਾ, ਫਿਰ ਬਹੁਤਿਆਂ ਫੇਰਿਆਂ ਵਿੱਚ ਨਾ ਪੈਂਦਾ ਜੰਮਣ ਮਰਨ ਦੇ ਚੱਕਰਾਂ ਵਿੱਚ।
ਤਬ ਕਿਸ਼ ਕਿਰਪਾ ਕੀਜੈ,
ਔਰ ਸੂਮ ਦੀ ਤਰ੍ਹਾਂ ਅਰਦਾਸਾਂ ਕਰੇ, ਜਿਵੇਂ ਸੂਮ ਧਨ ਜੋੜ ਕੇ ਰੱਖਦਾ, ਇਵੇਂ ਇਹਨਾਂ ਸਵਾਸਾਂ ਨਾਲ ਪਰਮੇਸ਼ਰ ਦਾ ਨਾਮ ਜਪੇ ਤੇ ਕੀ ਮੰਗੇ ਕਿ ਮਹਾਰਾਜ ਤੁਸੀਂ ਆਪਣੇ ਦਰਸ਼ਨਾਂ ਦੀ ਦਾਤ, ਆਪਣੀ ਥੋੜੀ ਜੀ ਕਿਰਪਾ ਸਾਡੇ ਉੱਤੇ ਕਰ ਦਿਓ, ਜਿਸ ਕਰਕੇ ਸਾਡਾ ਪਾਰ ਉਤਾਰਾ ਹੋ ਜਾਏ। ਇਉਂ ਮਹਾਰਾਜ ਜੀ ਤੋਂ ਭਾਵ ਨਾਮ ਜਪਦਿਆਂ ਹੋਇਆਂ ਵੀ ਕਿਰਪਨ ਸੂਮ ਦੀ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਦੀ ਲਾਲਸਾ ਰੱਖੇ, ਐਵੇਂ ਆਪਣੀ ਕਮਾਈ ਨੂੰ ਹੋਰੇ ਪਾਸੇ ਨਾ ਗਵਾਈ ਜਾਵੇ।
ਦਿਆਲ ਦਰਸ਼ਨ ਦੇਹੋ ਆਪਣਾ,
ਦੁਨੀਆਂ ਦੇ ਕਈ ਵਾਰੀ ਥੋੜੀ ਜਿਹੀ ਕਮਾਈ ਕਰ ਲੈਣਗੇ, ਦੁਨੀਆਂ ਦੇ ਚਮਤਕਾਰ ਵਿਖਾਉਣ ਲੱਗ ਜਾਂਦੇ ਹੈ। ਸੂਮ ਨੂੰ ਧਨ ਦੀ ਕਦਰ ਹੁੰਦੀ ਹੈ, ਇਸੇ ਤਰ੍ਹਾਂ ਨਾਮ ਜਪ ਕੇ ਸੇਵਾ ਕਰਕੇ ਭਾਈ ਸੂਮ ਦੀ ਤਰ੍ਹਾਂ ਇਸ ਕਮਾਈ ਦੇ ਖਜ਼ਾਨੇ ਨੂੰ ਜਮ੍ਹਾਂ ਕਰਕੇ ਰੱਖਣਾ, ਜੋੜ ਕੇ ਰੱਖਣਾ, ਪਾਣੇ ਵਿੱਚ ਰਹਿਣਾ, ਫੇਰ ਹੀ ਕਿਤੇ ਕਿਰਪਾ ਹੁੰਦੀ ਹੈ। ਔਰ ਕਹਿੰਦੇ ਕੀ ਕਿਰਪਾ ਕਰੋ ਹੁਣ ਸੱਚੇ ਪਾਤਸ਼ਾਹ ਸਾਡੇ ਉੱਤੇ,
ਐਸੀ ਬਖਸ਼ ਕਰੀ ਜਾ,
ਉਹ ਦਿਆਲ ਦਰਸ਼ਨ ਦੇਹੋ ਆਪਣਾ, ਦਿਆਲਤਾ ਦੇ ਘਰ ਵਿੱਚ ਆ ਕੇ ਆਪਣੇ ਪ੍ਰਤੱਖ ਦਰਸ਼ਨਾਂ ਦੀ ਦਾਤ ਦੇਣਾ ਕਰੋ, ਇਹ ਸਾਡੇ ਉੱਤੇ ਮਹਾਰਾਜ ਬਖਸ਼ਿਸ਼ ਕਰੋ। ਅਸੀਂ ਸੂਮਾਂ ਦੀ ਤਰ੍ਹਾਂ, ਜਿਵੇਂ ਸੂਮ ਬੰਦੇ ਨੂੰ ਦੁਨੀਆਂ ਬਹੁਤਾ ਚੰਗਾ ਨਹੀਂ ਨਾ ਸਮਝਦੀ, ਇਸ ਤਰ੍ਹਾਂ ਮਹਾਰਾਜ ਅਸੀਂ ਕਿਰਪਣਾ ਵਰਗੇ ਹਾਂ, ਸਾਡੇ ਤੇ ਕਿਰਪਾ ਕਰੋ। ਐ ਨਿਮਰਤਾ ਧਾਰ ਕੇ ਬੇਨਤੀਆਂ ਕਰਨੀਆਂ, ਦਿਆਲਤਾ ਕਰਕੇ ਦਰਸ਼ਨ ਦਿਓ, ਇਹ ਸਾਡੇ ਤੇ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ।
ਭੰਤ ਨਾਨਕ ਭਰਮ ਪਟ ਖੁੱਲੇ,
ਭਾਈ ਭੰਤ ਉਚਾਰੇਗਾ ਰਸਨਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਾਂ ਸੁਰਤ ਨਾਲ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਦੇ ਅਗਿਆਨ ਦੇ ਪਰਦੇ, ਭਰਮ ਦੇ ਪਰਦੇ ਸਾਰੇ ਖੁੱਲ ਜਾਣਗੇ, ਉਹਨਾਂ ਦੇ ਭਰਮ ਦੇ ਪਰਦੇ ਵਾਹਿਗੁਰੂ ਪਰਮੇਸ਼ਰ ਦੂਰ ਕਰ ਦੇਵੇਗਾ।
ਗੁਰ ਪ੍ਰਸਾਦੀ ਜਾਣਿਆ,
ਉਹਨਾਂ ਦੀ ਕਿਰਪਾ ਨਾਲ ਆਪਣੇ ਸਰੂਪ ਤਤ ਸਰੂਪ ਸਚਿਤ ਆਨੰਦ ਨੂੰ ਉਹ ਪ੍ਰਤੱਖ ਜਾਣ ਲੈਂਦੇ ਹੈ। ਜਦੋਂ ਅਗਿਆਨ ਦਾ ਪਰਦਾ ਦੂਰ ਹੋ ਗਿਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ,
ਸਾਚੀ ਲਿਵ ਲੱਗੀ ਹੈ ਭੀਤਰ,
ਦੇ ਅੰਦਰ ਸੱਚੇ ਨਾਮ ਦੀ ਲਿਵ ਲੱਗ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ ਵਾਹਿਗੁਰੂ ਦੇ ਸਿਮਰਨ ਵਿੱਚ।
ਸਤਿਗੁਰ ਸੋ ਮਨ ਮਾਨਿਆ,
ਸਤਿਗੁਰਾਂ ਉੱਤੇ ਮਨ ਪੱਕੇ ਰੂਪ ਦੇ ਵਿੱਚ ਭਰੋਸੇ ਵਿੱਚ ਆ ਕੇ ਮੰਨ ਲੈਂਦਾ ਹੈ। ਉਹ ਮਨ ਨੇ ਮੰਨ ਲਿਆ ਸਤਿਗੁਰਾਂ ਦੇ ਨਾਮ ਨੂੰ, ਜਦੋਂ ਮੰਨ ਲਿਆ ਤਾਂ ਉਦੋਂ ਭਾਈ ਲਿਵ ਲੱਗ ਜਾਂਦੀ ਹੈ। ਫਿਰ ਅੱਠੇ ਪਹਿਰ ਹਿਰਦੇ ਵਿੱਚ, ਭੀਤਰ ਨਾਮ ਹਿਰਦੇ ਵਿੱਚ ਸਾਸ ਗ੍ਰਾਸ ਗੁਰਮੁਖਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ ਕੀਤੇ ਸਨ। ਆਓ ਭਾਈ, ਆਪਾਂ ਵੱਡਿਆਂ ਭਾਗਾਂ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚੇ ਹਾਂ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਸਾਬਤ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ, ਸਿੰਘ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ,
ਭਨਤ ਨਾਨਕ ਭਰਮ ਪਟ ਖੁੱਲੇ, ਗੁਰਪੁਰ ਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ